ਸਤਨਾਮ ਵਾਹਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿਗਾਰੀਐ ਜੋ ਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸ਼ਿੰਗਾਰ ਦੁਖ ਘਣੋ ਦੋਹਾਗਣੀ ਨਾ ਘਰ ਸੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਿਜ ਸਿਗਾਰ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿੰਜਾਣੀਐ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸੱਚ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਗਰੀਬ ਨਵਾਜ ਸਰਬ ਕਲਾ ਸਮਰੱਥ ਸਰਬੱਤ ਬਰਕਤਾਂ ਦੇ ਦਾਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਸ ਅਸਥਾਨ ਸੋ ਘਰ ਵਿੱਚ ਚੱਲ ਰਹੀ ਲੜੀਵਾਰ ਕਥਾ ਅਧੀਨ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਸ੍ਰੀ ਰਾਗ ਵਿੱਚ ਜੋ ਕਿ ਸਾਹਿਬ ਜੀ ਦੇ 58 ਅੰਗ ਤੇ ਸਭਾਏ ਮਾਨ ਨੇ ਕੁਝ ਸ਼ਬਦਾਂ ਦੀ ਆਪਾਂ ਵਿਚਾਰ ਕਰਾਂਗੇ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤੀ ਬਾਣੀ ਵਿੱਚ ਜਦੋਂ ਪਰਮਾਤਮਾ ਦੀ ਤੇ ਉਹਦੇ ਭਗਤ ਦੀ ਵਿਆਖਿਆ ਕੀਤੀ ਹੈ ਉਹਦੇ ਵਿੱਚ ਉਦਾਹਰਨਾਂ ਕਈ ਪ੍ਰਕਾਰ ਦੀਆਂ ਮਿਲਦੀਆਂ ਨੇ ਪਰ ਜ਼ਿਆਦਾਤਰ ਸ਼ਬਦਾਂ ਵਿੱਚ ਉਦਾਹਰਨ ਇੱਕ ਪਤਨੀ ਤੇ ਪਤੀ ਦੀ ਦਿੱਤੀ ਗਈ ਹੈ ਸੁਹਾਗਣ ਤੇ ਸੁਹਾਗ ਦੀ ਦਿੱਤੀ ਗਈ ਹੈ। ਜਦੋਂ ਗੁਰਮੁਖ ਨੂੰ ਜਨਾਉਣਾ ਸੀ ਉਦੋਂ ਸੁਹਾਗਣ ਸ਼ਬਦ ਵਰਤਿਆ ਤੇ ਜਦੋਂ ਮਨਮੁਖ ਦੀ ਵਿਆਖਿਆ ਕਰਨੀ ਸੀ ਉਦੋਂ ਦੁਹਾਗਣ ਸ਼ਬਦ ਵਰਤਿਆ ਹੈ। ਇਹ ਬੜਾ ਵੱਡਾ ਸਵਾਲ ਹੈ ਕਿ ਪਤੀ ਪਤਨੀ ਦਾ ਸੰਬੰਧ ਭਾਵੇਂ ਅੰਤਰੀਵ ਪਿਆਰ ਹੈ ਪਰ ਵਿਕਾਰ ਤੇ ਉੱਥੇ ਹੈ ਨਾ ਤੇ ਪਰਮਾਤਮਾ ਦੇ ਦਰ ਤੇ ਵਿਕਾਰ ਦਾ ਇੱਕ ਬਿਲਕੁਲ ਜਰਾ ਜਿਹੜਾ ਉਹ ਵੀ ਪ੍ਰਵਾਨ ਨਹੀਂ ਹੈ। ਫਿਰ ਇਸ ਸੰਬੰਧ ਦੀ ਵਿਆਖਿਆ ਇਹਦੇ ਨਾਲ ਕਿਉਂ ਜੋੜੀ ਹੈ ਇਹਦਾ ਕੀ ਕਾਰਨ ਹੋ ਸਕਦਾ ਹੈ? ਇਹਦਾ ਕਾਰਨ ਇੱਕ ਬਹੁਤ ਵੱਡਾ ਹੈ। ਸੁਹਾਗਣ ਵਿੱਚ ਦੋ ਗੁਣ ਹੁੰਦੇ ਨੇ ਤੇ ਦੁਹਾਗਣ ਵਿੱਚ ਦੋ ਅਵਗਣ ਨੇ। ਜੇ ਧਰਮ ਦੇ ਪਰਮਾਤਮਾ ਦੇ ਮਾਰਗ ਤੇ ਤੁਰਦਿਆਂ ਦੋ ਅਵਗਣ ਭਾਰੂ ਰਹਿਣ ਤੇ ਪਰਮਾਤਮਾ ਨਾਲ ਸਾਂਝ ਨਹੀਂ ਪੈ ਸਕਦੀ। ਉਹ ਅਵਗਣ ਕਿਹੜੇ ਨੇ? ਉਹ ਅਵਗਣ ਨੇ ਜਿਵੇਂ ਇੱਕ ਇਸਤਰੀ ਪਤੀ ਨਾਲ ਵਿਆਹੀ ਤੇ ਗਈ, ਸਹੁਰੇ ਘਰ ਤੇ ਚਲੀ ਗਈ, ਪਰ ਪਿੱਛੇ ਜਿੱਥੇ ਰਹਿੰਦੀ ਸੀ ਉਹਦਾ ਅਜੇ ਪਿਛਲੇ ਪਰਿਵਾਰ ਨਾਲੋਂ ਮੋਹ ਨਹੀਂ ਟੁੱਟਿਆ। ਪਿਛਲਾ ਪਰਿਵਾਰ ਵੱਡਾ ਤੇ ਅਗਲਾ ਪਰਿਵਾਰ ਉਹ ਛੋਟਾ ਸਮਝਦੀ ਏ ਤੇ ਕਲੇਸ਼ ਸ਼ੁਰੂ ਹੋ ਜਾਂਦਾ। ਇਸੇ ਤਰ੍ਹਾਂ ਜਿਹੜਾ ਭਗਤ ਜਪਦਾ ਨਾਮ ਏ ਤੇ ਸੰਬੰਧ ਉਹਦਾ ਜ਼ਿਆਦਾਤਰ ਮਾਇਆ ਨਾਲ ਪਿਛਲੇ ਸੰਸਾਰ ਪੇਕੇ ਘਰ ਨਾਲ ਬਹੁਤਾ ਹੈ, ਉਹਦਾ ਵੀ ਇਉਂ ਕਹੋ ਵੀ ਪਰਮਾਤਮਾ ਨਾਲ ਕਲੇਸ਼ ਹੀ ਚੱਲਦਾ, ਝਗੜਾ ਹੀ ਚੱਲਦਾ। ਇੱਕ ਇਹ ਅਵਗਣ ਹੈ। ਦੂਸਰਾ ਦੁਹਾਗਣ ਜਿਹੜੀ ਏ ਉਹਨੂੰ ਪਤੀ ਨਾਲੋਂ ਪਤੀ ਦੇ ਪਦਾਰਥ ਵੱਡੇ ਲੱਗਦੇ ਨੇ। ਉਹ ਪਤੀ ਨਾਲ ਪਿਆਰ ਕਰਦੀ ਏ, ਕਾਹਦੇ ਕਰਕੇ ਘਰ ਵੱਡਾ ਹੋਵੇ, ਮਾਇਆ ਜ਼ਿਆਦੀ ਆਵੇ, ਪੈਸਾ ਜ਼ਿਆਦਾ ਹੋਵੇ, ਜਾਇਦਾਦ ਜ਼ਿਆਦਾ ਬਣੇ, ਉਹਦਾ ਪਤੀ ਨਾਲ ਸੰਬੰਧ ਘੱਟ ਹੈ ਤੇ ਜਾਇਦਾਦ ਨਾਲ ਜ਼ਿਆਦਾ ਹੈ। ਇਸ ਤਰ੍ਹਾਂ ਪਰਮਾਤਮਾ ਦੇ ਦਰ ਤੇ ਤੁਰਨ ਵਾਲੇ ਵੀ ਕਈ ਲੋਕ ਪਰਮਾਤਮਾ ਦੀਆਂ ਦਾਤਾਂ ਨੂੰ ਬਹੁਤੀਆਂ ਵੱਡੀਆਂ ਸਮਝਦੇ ਨੇ ਤੇ ਰੱਬ ਨੂੰ ਗੁਰੂ ਨੂੰ ਛੋਟਾ ਜਾਣਦੇ। ਇਹ ਅਵਗਣ ਹੈ। ਪਰ ਦੂਜੇ ਪਾਸੇ ਜਿਹੜੀ ਸੁਹਾਗਣ ਹੈ, ਜਿਹੜਾ ਭਗਤ ਹੈ, ਜਿੱਦਣ ਉਹ ਪਰਮਾਤਮਾ ਦੇ ਦਰ ਤੇ ਗਿਆ, ਠੀਕ ਹੈ ਪਿੱਛੇ ਸੰਸਾਰ ਵਿੱਚ ਰਹਿੰਦਾ ਪਰ ਮੋਹ ਉਹਦਾ ਆਪਣੇ ਵਾਹਿਗੁਰੂ ਵਿੱਚ ਵੱਧ ਜਾਂਦਾ ਤੇ ਪਿਛਲੀ ਮਾਇਆ ਪਿਛਲੇ ਘਰ ਨੂੰ ਤਿਆਗ ਦਿੰਦਾ। ਦੂਸਰਾ ਉਹ ਆਪਣੇ ਵਾਹਿਗੁਰੂ ਨੂੰ ਪਿਆਰ ਕਰਦਾ ਇਸ ਕਰਕੇ ਨਹੀਂ ਕਿ ਵਾਹਿਗੁਰੂ ਕੇਵਲ ਸੰਸਾਰ ਦੇ ਪਦਾਰਥ ਹੀ ਦਿੰਦਾ, ਉਹਨੇ ਬਿਲਕੁਲ ਬੇਸ਼ਰਤ ਪਿਆਰ ਕਰਦਾ। ਠੀਕ ਹੈ ਲੋੜ ਪਏ ਤੇ ਮੰਗੇ ਆਪਣੇ ਗੁਰੂ ਪਰਮਾਤਮਾ ਤੋਂ, ਪਰ ਕੇਵਲ ਇਹਦੇ ਕਰਕੇ ਨਹੀਂ, ਉਹ ਪਿਆਰ ਕਰਦਾ ਵਾਹਿਗੁਰੂ। ਇਸ ਕਰਕੇ ਸੁਹਾਗਣ ਦੇ ਗੁਰਮੁਖ ਦੇ ਗੁਣ ਅੱਜ ਦੇ ਸ਼ਬਦਾਂ ਵਿੱਚ ਇਹ ਵਿਸ਼ੇ ਚੱਲ ਰਹੇ ਨੇ। ਆਪਾਂ ਸ਼ਬਦਾਂ ਨੂੰ ਵਿਚਾਰਾਂਗੇ। ਕਹਿੰਦੇ ਬਿਨ ਪਿਰ ਧਨ ਸ਼ਿੰਗਾਰੀਐ। ਪਿਰ ਦਾ ਅਰਥ ਹੈ ਪਰਮਾਤਮਾ, ਧਨ ਦਾ ਅਰਥ ਹੈ ਇਸਤਰੀ, ਸ਼ਿੰਗਾਰੀਐ ਦਾ ਅਰਥ ਹੈ ਸ਼ਿੰਗਾਰ ਕਰਦੀ ਹੈ। ਜਿਵੇਂ ਕੋਈ ਇਸਤਰੀ ਬਿਨਾਂ ਪਤੀ ਤੋਂ, ਪਤੀ ਉਹਦਾ ਹੈ ਨਹੀਂ ਤੇ ਸ਼ਿੰਗਾਰ ਕਰਦੀ ਏ। ਜੋਬਨ, ਜੋਬਨ ਦਾ ਅਰਥ ਹੈ ਜਵਾਨੀ। ਬਾਦ ਖੁਆਰ, ਕਹਿੰਦੇ ਉਹਦਾ ਜੋਬਨ ਵੀ ਤੇ ਉਹਦਾ ਸ਼ਿਕਾਰ ਜਿਹੜਾ ਸ਼ਿੰਗਾਰ ਹੈ ਉਹ ਵੀ ਇੱਕ ਖੁਆਰੀ ਦਾ ਹੀ ਸਾਧਨ ਹੈ। ਪਤੀ ਤੋਂ ਬਿਨਾਂ ਸ਼ਿੰਗਾਰ ਕੌਣ ਕਰਦੀ, ਵੇਸਵਾਈ ਕਰਦੀ ਨਾ, ਉਹਦਾ ਪਤੀ ਨਹੀਂ। ਇਸੇ ਤਰ੍ਹਾਂ ਉਹ ਮਨੁੱਖ ਜਿਹੜਾ ਇਸ ਸੰਸਾਰ ਵਿੱਚ ਜਨਮਿਆ ਤੇ ਮਾਇਆ ਦੇ ਸ਼ਿੰਗਾਰ ਤੇ ਬੜੇ ਕਰਦਾ, ਵਿਖਾਵੇ ਤੇ ਬੜੇ ਕਰਦਾ, ਧਰਮੀ ਹੋਣ ਦੇ ਵੀ ਤੇ ਚੰਗੇ ਹੋਣ ਦੇ ਵੀ, ਪਰ ਉਹਦਾ ਆਪਣੇ ਪਤੀ ਵਾਹਿਗੁਰੂ ਨਾਲ, ਗੁਰਬਾਣੀ ਨਾਲ ਪਿਆਰ ਨਹੀਂ, ਗੁਰੂ ਨਾਲ ਪਿਆਰ ਨਹੀਂ, ਉਹਦਾ ਇਹ ਕੀਤਾ ਹੋਇਆ ਸ਼ਿੰਗਾਰ ਵਿਵਾਦ ਤੇ ਖੁਆਰੀ ਪੈਦਾ ਕਰਦਾ ਹੈ। ਸਾਹਿਬ ਕਹਿੰਦੇ ਨਾ ਮਾਣੇ ਸੁਖ ਸੇਜੜੀ। ਉਹ ਮਨੁੱਖ ਜਿਹੜਾ ਕਦੀ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕਦਾ, ਸੁਖ ਸੇਜ ਉਹਦੇ ਤੱਕ ਨਹੀਂ ਜਾ ਸਕਦਾ, ਬਿਨ ਪਿਰ ਬਾਦ ਸ਼ਿੰਗਾਰ, ਉਹਦਾ ਕੀਤਾ ਹੋਇਆ ਸ਼ਿੰਗਾਰ ਬਾਦ ਵਿਵਾਦ ਤੇ ਹੋ ਸਕਦਾ ਹੈ। ਬਾਦ ਸ਼ਬਦ ਦੋ ਵਾਰੀ ਆਇਆ ਤੇ ਸੱਚ ਜਾਣੋ ਧਰਮ ਦੇ ਮਾਰਗ ਤੇ ਵਿਵਾਦ ਹੀ ਬਹੁਤੇ ਨੇ। ਧਰਮੀ ਬੰਦੇ ਧਰਮ ਘੱਟ ਕਮਾਉਂਦੇ ਨੇ, ਵਿਵਾਦ ਜ਼ਿਆਦੇ ਨੇ। ਆਹ ਬੰਦਾ ਚਲੋ ਠੀਕ ਹੈ, ਮਰਿਆਦਾ ਵਿਚ ਰਹਿਣਾ ਤੇ ਮਰਿਆਦਾ ਰੱਖਣੀ ਸਿੱਖ ਦਾ ਫਰਜ਼ ਹੈ, ਆਊਟ ਨਹੀਂ ਜਾਣਾ, ਜਿੱਥੇ ਹੱਦ ਬੰਨੀਆਂ ਬਣੀਆਂ ਨੇ ਗੁਰੂ ਮਾਰਗ ਦੀਆਂ ਉਥੇ ਚੱਲਣਾ। ਪਰ ਸਾਡੇ ਵਿਚ ਅੱਜ ਰਹੇ ਵਿਵਾਦ ਗਿਆ, ਫਲਾਣੇ ਨੇ ਪੱਗ ਇਸ ਰੰਗ ਦੀ ਕਿਉਂ ਬੰਨੀ, ਉਹਦਾ ਚੋਲਾ ਛੋਟਾ ਕਿਉਂ ਏ, ਉਹਦਾ ਵੱਡਾ ਕਿਉਂ ਏ, ਉਹ ਫਤਿਹ ਇਸ ਤਰ੍ਹਾਂ ਨਹੀਂ ਬੁਲਾਉਂਦਾ ਸਾਡੇ ਵਾਂਗੂ, ਉਹ ਸਿੱਖ ਨਹੀਂ, ਉਹ ਨਾਮ ਸਾਡੇ ਵਾਂਗੂ ਨਹੀਂ ਜਪਦਾ, ਅਸੀਂ ਇਹਦੇ ਹੱਥੋਂ ਰੋਟੀ ਨਹੀਂ ਖਾਣੀ, ਅਸੀਂ ਆਹ ਨਹੀਂ ਕਰਨਾ। ਇਹ ਵਿਵਾਦਾਂ ਵਿਚ ਧਰਮ ਇੱਥੇ ਕਿੱਥੇ ਰਹਿ ਗਿਆ? ਮੈਂ ਫਿਰ ਬੇਨਤੀ ਕਰਾਂ ਵੀ ਨਿਯਮ ਜ਼ਰੂਰੀ ਨੇ, ਇਹ ਨਹੀਂ ਵੀ ਨਿਯਮ ਤੋੜ ਦੇਣੇ ਨੇ, ਗੁਰੂ ਸਾਹਿਬ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਪਰ ਅੱਜ ਵਿਵਾਦ ਜ਼ਿਆਦੇ ਨੇ, ਲੋਕ ਧਰਮ ਨੂੰ ਬਹਿਸ਼ਾਂ ਦਾ ਮਸਲਾ ਬਣਾ ਕੇ ਬਹਿ ਗਏ ਨੇ। ਧਰਮ ਕਮਾਉਣ ਵਾਲੇ ਬਹੁਤ ਘੱਟ ਨੇ, ਕਹਿਣ ਲੱਗੇ ਐਵੇਂ ਜੀਵਨ ਬੇਕਾਰ ਵਿਚ ਗੁਜ਼ਰ ਗਿਆ ਤੇ ਦੁੱਖ ਘਣੋ ਦੁਹਾਗਣੀ ਐਸੀਆਂ ਦੁਹਾਗਣਾਂ ਨੂੰ ਸਦਾ ਹੀ ਹਨੇਰਾ ਦੁੱਖ ਜ਼ਿਆਦਾ ਦੁੱਖ ਲੱਗਾ ਰਹਿੰਦਾ ਨਾ ਘਰ ਨਾ ਉਹਨਾਂ ਨੂੰ ਘਰ ਵਿਚ ਵਾਹਿਗੁਰੂ ਦੇ ਘਰ ਵਿਚ ਥਾਂ ਮਿਲਦੀ ਏ ਤੇ ਨਾ ਸੇਜ ਪਧਾਰ ਨਾ ਪਤੀ ਦੀ ਸੇਜ ਉਹਦਾ ਮਿਲਾਪ ਹਾਸਲ ਹੁੰਦਾ ਸਹਿਬ ਕਹਿੰਦੇ ਮਨ ਰੇ ਰਾਮ ਜਪੋ ਸੁਖ ਹੋਏ ਇਸ ਕਰਕੇ ਹੇ ਮੇਰੇ ਮਨਾ ਐਵੇਂ ਨਾ ਟਾਈਮ ਖਰਾਬ ਕਰੀ ਵਾਹਿਗੁਰੂ ਦਾ ਨਾਮ ਜਪਿਆ ਕਰ ਉਹਦਾ ਸਿਮਰਨ ਕਰਿਆ ਕਰ ਕਿਉਂਕਿ ਬਿਨ ਗੁਰ ਪ੍ਰੇਮ ਨਾ ਪਾਈ ਹੈ ਪੂਰੇ ਗੁਰੂ ਦੀ ਸੇਵਾ ਤੋਂ ਬਿਨਾਂ ਪੂਰੇ ਗੁਰੂ ਦੀ ਦੱਸੀ ਮਤ ਲੈਣ ਤੋਂ ਬਿਨਾਂ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਤੋਂ ਬਿਨਾਂ ਪ੍ਰੇਮ ਰੂਪੀ ਪਦਾਰਥ ਦੀ ਪ੍ਰਾਪਤੀ ਨਹੀਂ ਹੋ ਸਕਦੀ ਸ਼ਬਦ ਮਿਲੈ ਰੰਗ ਹੋਏ ਗੁਰੂ ਕੇ ਸ਼ਬਦ ਵਿਚ ਗੁਰੂ ਕੇ ਸੁਭਾਅ ਵਿਚ ਮਿਲ ਕੇ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਰਹਾਓ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਿਜ ਸਿਕਾਰ ਗੁਰੂ ਦੀ ਸੇਵਾ ਕਰਨ ਦੇ ਨਾਲ ਗੁਰੂ ਕੀ ਸੇਵਾ ਕੀ ਏ ਗੁਰੂ ਨੇ ਜੋ ਹੁਕਮ ਦਿੱਤਾ ਨਾ ਸਿੱਖ ਨੂੰ 24 ਘੰਟੇ ਦਾ ਉਸ ਤਰ੍ਹਾਂ ਜੀਵਨ ਬਤੀਤ ਕਰਨਾ ਇਹ ਸੇਵਾ ਹੈ ਗੁਰੂ ਦੀ ਉਹਦੇ ਵਿਚ ਸੁਖ ਪ੍ਰਾਪਤ ਹੋ ਸਕਦਾ ਤੇ ਵਾਹਿਗੁਰੂ ਵਰ ਪਤੀ ਸਹਿਜ ਇਹ ਹੀ ਸੇਵਾ ਹੀ ਸ਼ਿੰਗਾਰ ਬਣ ਜਾਂਦੀ ਉਹਨੂੰ ਖੁਸ਼ ਕਰਨ ਲਈ ਜਿਵੇਂ ਜਿਵੇਂ ਸਤਿਗੁਰੂ ਦਾ ਹੁਕਮ ਹੈ ਉਹਦਾ ਸ਼ਿੰਗਾਰ ਕਰਨਾ ਇਹ ਸੇਵਾ ਹੈ ਸੱਚ ਮਾਣੇ ਪਿਰ ਸੇਜੜੀ ਗੂੜਾ ਹੇਤ ਪਿਆਰ ਕਹਿੰਦੇ ਨੇ ਫਿਰ ਜਦੋਂ ਗੁਰੂ ਦੀ ਸੇਵਾ ਦੁਆਰਾ ਨਾ ਵਾਹਿਗੁਰੂ ਨਾਲ ਗੂੜਾ ਪ੍ਰੇਮ ਬਣ ਗਿਆ ਸੰਘਣਾ ਪ੍ਰੀਤ ਟੁੱਟਦੀ ਨਹੀਂ ਦਿਨ ਰਾਤ ਇਸ ਤਰ੍ਹਾਂ ਸੱਚੇ ਦਰ ਤੇ ਪਹੁੰਚ ਕੇ ਸੇਜ ਵਿਛੀ ਹੋਈ ਸੀ ਪਰਮਾਤਮਾ ਦੇ ਦਰ ਤੇ ਵਾਹਿਗੁਰੂ ਦਾ ਮਿਲਾਪ ਹਾਸਲ ਹੋ ਗਿਆ ਗੁਰਮੁਖ ਜਾਣ ਸਿਝਾਣੀ ਹੈ ਗੁਰਮੇਲੀ ਗੁਣ ਚਾਰ ਪਰ ਪਰਮਾਤਮਾ ਦੀ ਪਹਿਚਾਣ ਤਾਂ ਆ ਸਕਦੀ ਏ ਜੇ ਗੁਰੂ ਵੱਲੋਂ ਅੱਖ ਮਿਲੇ ਤੇ ਗੁਰਮੁਖ ਜਾਣ ਸਿਝਾਣੀ ਹੈ ਗੁਰੂ ਦੀ ਕਿਰਪਾ ਨਾਲ ਗੁਰਮੁਖ ਇੱਕ ਅੱਖ ਪ੍ਰਾਪਤ ਕਰ ਲੈਂਦਾ ਗੁਰੂ ਮਿਲ ਲੈਂਦਾ ਤੇ ਉੱਚਾ ਆਚਾਰ ਗੁਣਾਂ ਦੀ ਬਖਸ਼ਿਸ਼ ਕਰ ਦਿੰਦਾ ਹੈ ਸੱਚ ਮਿਲੋ ਵਰ ਕਾਮਣੀ ਫਿਰ ਮੋਹੀ ਰੰਗ ਲਾਏ ਜਦੋਂ ਕਿਸੇ ਦੇ ਜੀਵਨ ਵਿਚ ਸੱਚ ਪ੍ਰਵੇਸ਼ ਕਰ ਜਾਂਦਾ ਨਾ ਨਾਮ ਦੁਆਰਾ ਉੱਚੇ ਗੁਣ ਹਾਸਲ ਕਰ ਲੈਂਦਾ ਤੇ ਉਹ ਕਾਮਣੀ ਉਹ ਗੁਰਮੁਖ ਆਪਣੇ ਵਰ ਵਾਹਿਗੁਰੂ ਨੂੰ ਫਿਰ ਮੋਹੀ ਆਪਣੇ ਵੱਲ ਖਿੱਚ ਲੈਂਦਾ ਆਪਣੇ ਵੱਲ ਪ੍ਰੇਰਿਤ ਕਰ ਲੈਂਦਾ ਤੇ ਵਾਹਿਗੁਰੂ ਉਹਨੂੰ ਆਪਣਾ ਰੰਗ ਲਾ ਦਿੰਦਾ ਬਖਸ਼ਿਸ਼ ਕਰ ਦਿੰਦਾ ਮਨ ਤਨ ਸੱਚ ਵੀ ਸੱਚ ਵਿਗਾਸਿਆ ਕੀਮਤ ਕਹਿਣ ਨਾ ਜਾਏ ਫਿਰ ਇਸ ਤਰ੍ਹਾਂ ਦੇ ਸਰੀਰ ਦੀ ਕੀਮਤ ਕੀ ਕਹਿਣੀ ਹੋਈ ਭਾਵ ਉਹ ਸਰੀਰ ਇੰਨਾ ਕੀਮਤੀ ਹੋ ਜਾਂਦਾ ਹੈ ਉਹਦੀ ਕੀਮਤ ਹੀ ਨਹੀਂ ਕਹੀ ਜਾ ਸਕਦੀ ਉਹਦਾ ਮਨ ਤੇ ਤਨ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਸੱਚ ਦਾ ਉੱਚੇ ਚਾਨਣ ਦਾ ਰਸ ਦਾ ਪਿਆਰ ਦਾ ਬਣਿਆ ਹੁੰਦਾ ਸਹਿਬ ਕਹਿੰਦੇ ਹਰ ਵਾਰ ਘਰ ਸੁਹਾਗਣੀ ਨਿਰਮਲ ਸੱਚ ਨਾਏ ਐਸੇ ਗੁਰਮੁਖ ਦੇ ਘਰ ਵਿਚ ਵਾਹਿਗੁਰੂ ਪਤੀ ਵਰ ਆ ਗਿਆ ਉਹਦੇ ਘਰ ਵਿਚ ਬੈਠ ਗਿਆ ਘਰ ਸੋਹਣਾ ਹੋ ਗਿਆ ਤੇ ਸੱਚੀ ਸਿਫਤ ਸਲਾਹ ਦੀ ਨਿਰਮਲ ਧੁਨੀ ਉਹਦੇ ਜੀਵਨ ਵਿਚ ਚਲਦੀ ਰਹਿੰਦੀ ਹੈ ਮਨ ਮਹਿ ਮਨਵਾ ਜੇ ਮਰੈ ਇਹ ਦੋ ਮਨ ਨੇ ਇੱਕ ਮਨ ਤੇ ਇੱਕ ਮਨਵਾ ਮਨ ਕਿਹੜਾ ਉਹ ਮਨ ਜਿਹੜਾ ਸ਼ੁੱਧ ਪਵਿੱਤਰ ਪਰਮਾਤਮਾ ਦੀ ਯਾਦ ਵਾਲਾ ਤੇ ਮਨਵਾ ਉਹ ਜਿਹੜਾ ਸੰਸਾਰ ਦੇ ਪਾਪਾਂ ਨਾਲ ਮੈਲਾ ਹੋ ਗਿਆ ਗੁਰੂ ਦੀ ਕਿਰਪਾ ਨਾਲ ਜੇ ਸੰਸਾਰਕ ਮਨ ਪਵਿੱਤਰ ਮਨ ਦੇ ਵਿਚ ਮਰ ਜਾਏ ਲੀਨ ਹੋ ਜਾਏ ਖਤਮ ਹੋ ਜਾਏ ਤਾਂ ਫਿਰ ਰਾਵੈ ਨਾਰ ਤਾਂ ਵਾਹਿਗੁਰੂ ਪਰਮਾਤਮਾ ਪਤੀ ਉਸ ਗੁਰਮੁਖ ਇਸਤਰੀ ਨੂੰ ਰਾਵ ਲੈਂਦਾ ਭੋਗ ਲੈਂਦਾ ਹੈ ਕਹਿੰਦੇ ਇਕਤ ਧਾਗੈ ਰਲ ਮਿਲੈ ਗਲ ਮੋਤੀਆਂ ਕਾ ਹਾਰ ਇਕਤ ਧਾਗੈ ਕਹਿੰਦੇ ਨੇ ਜਿਵੇਂ ਇੱਕ ਮਾਲਾ ਜਿਹੜੀ ਹੈ ਨਾ ਉਹਦੇ ਵਿਚ ਸਾਰੇ ਮੋਤੀ ਇਕੋ ਜਿਹੇ ਹੋਣ ਤੇ ਇਕੋ ਜਿਹੇ ਸੁਰਾਖ ਹੋਣ ਧਾਗੇ ਵਿਚ ਪਾਏ ਹੋਣ ਤਾਂ ਮਾਲਾ ਬਣਦੀ ਇਸ ਤਰ੍ਹਾਂ ਗੁਰਮੁਖ ਜਿਹੜਾ ਹੈ ਉਹ ਵਾਹਿਗੁਰੂ ਵਰਗਾ ਬਣ ਗਿਆ ਤੇ ਗੁਰੂ ਦੇ ਹੁਕਮ ਦੇ ਧਾਗੇ ਦੇ ਵਿਚ ਉਹਨੇ ਆਪਣੇ ਆਪ ਨੂੰ ਪਰੋ ਲਿਆ ਆਪਣੇ ਆਪੇ ਗੁਣਾਂ ਦਾ ਹਾਰ ਮੋਤੀਆਂ ਦਾ ਹਾਰ ਪਾਇਆ ਇਹ ਸ਼ਿੰਗਾਰ ਬਣਾਇਆ ਹੈ। ਉੱਚੇ ਗੁਣ ਸੱਚ ਬੋਲਣਾ, ਪਰ ਉਪਕਾਰ ਕਰਨਾ, ਦਇਆ ਕਰਨੀ, ਚੜ੍ਹਦੀ ਕਲਾ ਵਿਚ ਰਹਿਣਾ, ਤਿਆਰ ਬਰ ਤਿਆਰ ਰਹਿਣਾ, ਇਹ ਸਾਰੇ ਮੋਤੀ ਨੇ ਜੀਵਨ ਦੇ। ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ। ਪਰੇ ਸੁਖ ਸੰਤ ਸਭਾ, ਪੂਰੇ ਗੁਰੂ ਦੀ ਸੰਗਤ ਵਿਚ ਔਰ ਸਾਧੂਆਂ ਦੀ ਸੰਗਤ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਚੱਲਦੇ ਨੇ, ਉਹਦੇ ਮੰਡਲ ਵਿਚ ਰਿਹਾ, ਇਹ ਸੁਖ ਪੈਦਾ ਹੁੰਦਾ ਹੈ। ਤੇ ਗੁਰਮੁਖ ਨੂੰ ਨਾਮ ਦਾ ਹੀ ਆਧਾਰ ਆਸਰਾ ਹੈ। ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ। ਪਰ ਜਿਹੜਾ ਮਨੁੱਖ ਨਾਮ ਤੋਂ ਟੁੱਟਾ ਹੋਇਆ ਨਾ, ਉਹਦੇ ਮਨ ਦੀ ਹਾਲਤ ਕੀ ਹੈ? ਖਿਨ ਮੈਂ ਉਪਜੈ, ਕਦੀ ਤੇ ਉਹਦੇ ਮਨ ਵਿਚ ਬੜੀ ਸ਼ਰਧਾ ਜਾਗ ਪੈਂਦੀ, ਖਿਨ ਖਪੈ ਫਿਰ ਕਦੀ ਸ਼ਰਧਾ ਤੋੜ ਕੇ ਬਹਿ ਜਾਂਦਾ, ਉਹਦੇ ਅੰਦਰ ਸਥਿਰਤਾ ਟਿਕਾ ਨਹੀਂ। ਖਿਣ ਆਵੇ, ਉਹਦਾ ਮਨ ਟਿਕਦਾ ਨਹੀਂ, ਕਦੀ ਆ ਜਾਂਦਾ ਨੇੜੇ, ਖਿਨ ਜਾਏ ਕਦੀ ਫਿਰ ਬਰ ਭੱਜ ਜਾਂਦਾ ਹੈ। ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਏ। ਪਰ ਜਿਹੜਾ ਮਨ, ਜਿਸ ਮਨ ਨੂੰ ਗੁਰੂ ਨੇ ਬਖਸ਼ਿਸ਼ ਕੀਤੀ ਤੇ ਪਵਿੱਤਰ ਕਰਕੇ ਅੱਖਾਂ ਖੋਲ ਦਿੱਤੀਆਂ ਨਾ, ਉਹ ਗੁਰੂ ਸ਼ਬਦ ਨੂੰ ਪਹਿਚਾਣ ਲੈਂਦਾ ਤੇ ਗੁਰੂ ਕੇ ਸ਼ਬਦ ਵਿਚ ਟਿਕਿਆ ਰਹਿੰਦਾ। ਫਿਰ ਉਹਨੂੰ ਕਾਲ ਨਹੀਂ ਸਤਾਉਂਦਾ, ਉਹਦਾ ਕਦੀ ਉਹਦੀ ਮੌਤ ਨਹੀਂ ਆਉਂਦੀ, ਉਹ ਸਦੀਵ ਕਾਲੀ ਆਤਮ ਚਾਨਣ ਬਣ ਜਾਂਦਾ ਹੈ। ਸਾਹਿਬ ਅਤੁਲ ਨਾ ਤੋਲੀਐ ਕਥਨ ਨ ਪਾਇਆ ਜਾਏ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵਾਹਿਗੁਰੂ ਸਾਹਿਬ ਅਤੁਲ ਹੈ, ਉਹਨੂੰ ਕੋਈ ਬੁੱਧੀਮਾਨ ਆਪਣੀ ਬੁੱਧੀ ਦੀ ਤਕੜੀ ਤੇ ਤੋਲ ਨਹੀਂ ਸਕਦਾ, ਤੇ ਕੋਈ ਵਿਦਵਾਨ ਉਹਨੂੰ ਕਥਨ ਨਹੀਂ ਕਰ ਸਕਦਾ, ਤੇ ਨਾ ਉਹਦਾ ਕਥਨ ਕਰਕੇ ਪਾਇਆ ਜਾ ਸਕਦਾ, ਭਾਵ ਪ੍ਰਾਪਤ ਕੀਤਾ ਜਾ ਸਕਦਾ। ਵਾਪਾਰੀ ਬਣ ਜਾ ਰਿਹਾ ਆਏ ਵਜੋਂ ਲਿਖਾਏ। ਕਹਿੰਦੇ ਕਾਰ ਕਮਾਵੇ ਸੱਚ ਕੀ ਲਾਹਾ ਮਿਲੈ ਰਜਾਏ। ਵਾਹਿਗੁਰੂ ਦੇ ਪਿਆਰੇ ਧੁਰੋਂ ਹੀ ਇਕ ਕੰਮ ਲਿਖਾ ਕੇ ਆਏ ਨੇ ਉਹਦੇ ਦਰ ਤੋਂ, ਕਿ ਇਸ ਜਗਤ ਵਿਚ ਆ ਕੇ ਅਸੀਂ ਇਕ ਵਪਾਰ ਕਰਨਾ ਨਾਮ ਦਾ, ਵਣਜਾਰੇ ਬਣ ਕੇ ਨਾਮ ਨੂੰ ਵਿਹਾਂਜਣਾ, ਇਹ ਲਿਖਾ ਕੇ ਆਏ ਨੇ ਗੁਰੂ ਦਰ ਤੋਂ। ਕਹਿੰਦੇ ਕਾਰ ਕਮਾਵੇ ਸੱਚ ਕੀ, ਉਹ ਜਿੰਨੇ ਕੰਮ ਵੀ ਕਰਦੇ ਨੇ ਸੱਚ ਦੇ ਆਧਾਰ ਤੇ, ਉਨ੍ਹਾਂ ਦੇ ਕੰਮਾਂ ਵਿਚ ਝੂਠ ਨਹੀਂ ਹੁੰਦਾ, ਕਾਰਜ ਜਿਹੜੇ ਨੇ ਸੱਚੇ ਨੇ। ਲਾਹਾ ਮਿਲੈ ਰਜਾਏ, ਵਾਹਿਗੁਰੂ ਦੀ ਰਜਾ ਵਿਚ ਤੁਰਨ ਨਾਲ, ਗੁਰੂ ਦੇ ਹੁਕਮ ਦੇ ਵਿਚ ਤੁਰਨ ਦੇ ਨਾਲ ਉਨ੍ਹਾਂ ਨੂੰ ਸਦਾ ਹੀ ਲਾਭ ਮਿਲਦਾ ਰਹਿੰਦਾ ਹੈ। ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਏ। ਗੁਰੂ ਦਰ ਤੋਂ ਐਸੇ ਗੁਰਮੁਖ ਨੂੰ ਸੱਚੇ ਨਾਮ ਦੀ ਪੂੰਜੀ ਮਿਲ ਜਾਂਦੀ ਹੈ, ਭੰਡਾਰ ਮਿਲ ਜਾਂਦਾ, ਔਰ ਉਸ ਨੂੰ ਨਾ ਤਿਸ ਤਿਲ ਨਾ ਤਮਾਏ। ਤਮਾਏ ਦਾ ਅਰਥ ਹੈ ਉਹ ਵਾਹਿਗੁਰੂ ਜਿਹਨੂੰ ਦੇ ਕੇ ਕਦੀ ਤਮਾ ਨਹੀਂ ਹੁੰਦਾ ਵੀ ਕੋਈ ਮੇਰੀ ਵਡਿਆਈ ਕਰੇ, ਔਰ ਜਿਹਦੇ ਮਨ ਵਿਚ ਉਹ ਪੂੰਜੀ ਵਸ ਗਈ ਉਹਦੇ ਅੰਦਰ ਤਿਲ ਵੀ ਤਮ ਗੁਣ ਨਹੀਂ ਰਹਿੰਦਾ। ਤਮ ਦਾ ਅਰਥ ਹਨੇਰਾ, ਉਹਦੀ ਜ਼ਿੰਦਗੀ ਵਿਚ ਅਗਿਆਨ ਖਤਮ ਹੋ ਜਾਂਦਾ ਹੈ। ਗੁਰਮੁਖ ਤੋਲ ਤੋਲਾਏ ਸੀ ਸੱਚ ਤਰਾਜੀ ਤੋਲ। ਗੁਰੂ ਦੇ ਦਰ ਤੇ ਜਾ ਕੇ ਗੁਰਮੁਖ ਜਦੋਂ ਗੁਰੂ ਦਰ ਤੇ ਆਉਂਦਾ ਹੈ, ਸਿੱਖ ਆਉਂਦਾ ਹੈ ਤੇ ਪੂਰਾ ਗੁਰੂ ਉਹਨੂੰ ਪਹਿਲਾਂ ਰਹਿਤ ਦਿੰਦਾ ਨਿਤਨੇਮ, ਬਈ ਤੂੰ ਨਿਤਨੇਮ ਕਰਿਆ ਕਰ। ਫਿਰ ਉਹਨੂੰ ਰੋਜ਼ ਤੋਲਦਾ ਰਹਿੰਦਾ ਵੀ ਕਿੱਥੇ ਗਲਤ ਏ ਕਿੱਥੇ ਠੀਕ ਏ, ਤੋਲ ਤੋਲ ਕੇ ਪੂਰੀ ਤਰ੍ਹਾਂ ਉਹਦਾ ਸੱਚ ਝੂਠ ਵੱਖਰਾ ਕਰਦਾ ਰਹਿੰਦਾ, ਸੱਚ ਦੇ ਤਰਾਜੀ ਦੇ ਉੱਤੇ ਉਹਨੂੰ ਤੋਲਦਾ ਰਹਿੰਦਾ। ਫਿਰ ਕੀ ਕਰਦਾ? ਸਹਿਬ ਕਹਿੰਦੇ ਆਸਾ ਮਨਸਾ ਮੋਹਣੀ। ਇਹ ਦੋ ਚੀਜ਼ਾਂ, ਜਿਹੜੀ ਮਾਇਆ ਦਾ ਮੋਹ ਹੈ, ਸੰਸਾਰ ਦੀ ਬਹੁਤੀ ਗਹਿਰੀ ਖਿੱਚ ਹੈ ਨਾ, ਇਹ ਸਾਡੇ ਅੰਦਰੋਂ ਅੰਮ੍ਰਿਤ ਨੂੰ ਸੁਕਾ ਦਿੰਦੀ ਏ। ਇਹ ਮੋਹਣੀ ਬਹੁਤ ਖਿੱਚ ਪਾਉਂਦੀ ਮਾਇਆ, ਪਰ ਗੁਰ ਠਾਕੀ ਗੁਰੂ ਨੇ ਆਪਣੇ ਸਿੱਖ ਦੇ ਉੱਤੇ ਰੋਕ ਦਿੱਤੀ, ਪਹਿਰਾ ਲਾ ਦਿੱਤਾ। ਕਾਹਦੇ ਨਾਲ? ਸੱਚ ਬੋਲ। ਜਦੋਂ ਗੁਰੂ ਕਾ ਸਿੱਖ ਗੁਰੂ ਕੇ ਸੱਚੇ ਬੋਲ ਬੋਲਦਾ, ਯਾਨੀ ਬਾਣੀ ਪੜਦਾ, ਨਿਤਨੇਮ ਕਰਦਾ, ਸਹਿਜ ਪੈਠ ਪਾਠ ਕਰਦਾ, ਗੁਰਮੰਤਰ ਦਾ ਅਭਿਆਸ ਕਰਦਾ, ਮੂਲ ਮੰਤਰ ਦਾ ਅਭਿਆਸ ਕਰਦਾ, ਇਹਦੇ ਨਾਲ ਉਹ ਆਸਾ ਮਨਸਾ ਮੋਹਣੀ ਜਿਹੜੀ ਜੀਵਨ ਨੂੰ ਖਰਾਬ ਕਰਦੀ ਏ ਨਾ, ਉਹ ਰੁਕ ਗਈ, ਉਹ ਅਸਰ ਨਹੀਂ ਪਾਉਂਦੀ। ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ। फिर पूरे सतगुरु जी की करदे ने सिख दी जिंदगी नूं तोल तोल के चंगी तरह उहनूं दसदे रहिंदे वी तेरे विच आ कमी है आ नुक्स है इस थां ते तूं हौला है ते जिद्दण उह पूरी तरह बख्शिश हो जांदी फिर उहनूं तोल के पूरी मोहर ला दिंदे वी आ पूरा वजन इहदा बन गया जिंदगी पूरी बन गई। कथन कहण न छुट्टी है ना पढ़ पुस्तक भार, पढ़ाई चंगी है पर सतगुरु कहिंदे इस भुलेखे विच संसार ना फस जाए वे भारियां भारियां पुस्तकां पढ़ के ते कली कथा करके ते कलियां गल्लां करके माया तो छुट जाईदा है। काया सोच ना पाई है बिन हर भगत प्यार। साहिब जी कहिंदे ने कली काया नूं इशनान कराउण दे नाल वाहिगुरु दी भगती नाल प्यार करन तो बिना कोई कथन नाल कोई पढ़न नाल कोई इशनान करन नाल दात नहीं मिलदी। जिन्ना चिर अंदर प्यार नहीं जागदा प्रेम नहीं जागदा उन्ना चिर प्राप्ति नहीं हुंदी। नानक नाम ना विसरै मेले गुर करतार। इसे करके वाहिगुरु दे प्यारे सदा ही अरदास करदे रहिंदे ने हे अकाल पुरख स्वामी आप जी कृपा करो तुहाडा नाम कदी ना विसरे मन विचों। इस तरह जदो नाम नहीं विसरदा ते करतार वाहिगुरु अपने नाल मेल लैंदा है। श्री राग महला पहला ए अगला शब्द 49 अंग ते है। गुरु नानक साहिब जी इस शब्द विच बख्शा कर रहे ने। साहिब कहिंदे सतगुर पूरा जे मिले पाईऐ रतन विचार। सब तो पहला गुरु शरण विच आउण विच केड़ी दात मिलदी है। साडे अंदर एक रतन है वह बंद पिया उहदे तों असी कदी कम लैंदे नहीं। वह केड़ा रतन है उहनूं गुरमत ने कहा विवेक बुद्धि। शरीर विच पता नहीं किन्नियां कु चीजां ने तिथै घड़ीऐ सुरत मत मन बुद्ध तिथै घड़ीऐ सुरां सिधां की शुद्ध। हुण अंदर पई सी चीज उहदा असी स्विच आउण नहीं सी कीता। विचार वाली चीज शुद्ध विचार वाली चीज बंद पई सी बाकी मैलियां विचारां वाले सारे यंत्र चलदे इस करके जीवन मैला सी। पूरे सतगुरु गुरु ग्रंथ साहिब कोल सिख आया ते गुरु साहिब ने कृपा करके सब तो पहला विचार दिती सिख नूं अंदरों बुद्धि खोल दिती। कहिंदे गुरसिखा अपने अंदर दी विचार करिया कर अपने मन दी विचार करिया कर अपने आपे दी विचार करिया कर भी तूं किथे करके खड़ा तेरे विच किथे मैल है। इस तरह का रतन रूपी विचार रूपी रतन पूरे सतगुरु ने बख्श दिता है। कहिंदे मन दी जय गुरे अपने पाईऐ सर्ब प्यार। इहदी फिर कोई फीस भेटा इह रतन विचार किवें मिलेगा। कहिंदे मन दे दे ते तेनूं विवेक बुद्धि गुरु दे दे। मन दिओ ते गुरु विवेक बुद्धि दे देगा। इह दोवें चीजां है ते इक्को ने मन ते बुद्धि। फिर यह क्यों कहा भी तू गुरु नू मन दे ते गुरु तेनू चंगी मत देगा बुद्धि देगा। ये की कारण है? ये कारण इस तरह का साध संगत जी जिवें असी किसी लकड़ की कोई चीज बनवाउण वास्ते दरवाजा बनाउण लई ना जिहड़ा साडा दरवाजा असी बंद करने आ मिट्टी अंदर नहीं आउंदी। जदों असी जाना हुंदा ते दरवाजा बंद करने आ भी अंदर का समान ना कोई चुक के लै जाए। पर यह पहला साढ़े को लकड़ पई सी लकड़ चुकी ते असी चले गए लकड़ दे जिहड़ा काम करने वाला मिस्त्री सी दरवाजे बनाने उन्हू लकड़ दिती। उन्हें लकड़ नू चीर बना के चंगी तरह सैटिंग करके फिट करके दरवाजा बना दिता ते दरवाजा आके असी ला दिता अपने दर दे उत्ते। इस तरह मन की है जिहड़ा हुण मन है साढ़े को यह लकड़ वर्गा है। यह असी देना गुरु ग्रंथ साहिब जी नू। गुरु ग्रंथ साहिब जी की बाणी पढ़नी नाम जपना सिमरन करना सच्चा सच्चे मार्ग ते तुरना चंगे काम करने निंदिया बखीली विच नहीं पैना। तां एक दिन साडे मन नूं लकड़ रूपी मन नूं पूरे सतगुरु जी कृपा करके एक मत रूपी दरवाजा बना दिंदे ने विवेक बुद्धि दरवाजा बना के। गई लकड़ सी आया दरवाजा दिता मन सी ते मिली वापस गुरु कोलों गुरमत। ਉਹ ਗੁਰਮਤ ਨੂੰ ਅਸੀਂ ਆਪਣੇ ਨੌ ਦਰਵਾਜਿਆਂ ਤੇ ਫਿੱਟ ਕਰ ਦਿੱਤਾ ਜਿਹੜੇ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਅੱਖਾਂ ਤੇ ਕੰਨਾਂ ਤੇ ਮੂੰਹ ਤੇ ਇਤਿਆਦਕ ਲਾ ਦਿੱਤਾ। ਹੁਣ ਕੀ ਹੁੰਦਾ ਲੋੜ ਪੈਂਦੀ ਹੈ ਤੇ ਦਰਵਾਜ਼ਾ ਖੋਲ ਲਈ ਦਾ ਕੰਮ ਕਰ ਲਓ ਜਦੋਂ ਲੋੜ ਨਹੀਂ ਦਰਵਾਜ਼ਾ ਬੰਦ ਕਰ ਦਿਓ, ਹਨੇਰੀ ਮੀਂਹ ਤੋਂ ਬਚਾਅ ਹੋ ਗਿਆ, ਇਹ ਗੁਰਮਤ ਮਿਲ ਗਈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਨ ਤੀਜਾ ਗੁਰੇ ਆਪਣੇ, ਆਪਣੇ ਗੁਰੂ ਨੂੰ ਮਨ ਦੇ, ਗੁਰੂ ਤੈਨੂੰ ਆਪਣੀ ਮਤ ਦਏਗਾ। ਪਾਈਆ ਸਰਬ ਪਿਆਰ, ਫਿਰ ਸਾਰਿਆਂ ਦੇ ਨਾਲ ਪਿਆਰ ਅੰਦਰੋਂ ਬਣ ਜਾਂਦਾ ਤੇ ਈਰਖਾ ਨਸ਼ਟ ਹੋ ਜਾਂਦੀ ਹੈ। ਮੁਕਤ ਪਦਾਰਥ ਪਾਈਆ ਅਵਗਣ ਮੇਟਣ ਹਾਰ, ਮਨ ਦੀ ਮੁਕਤੀ, ਜਦੋਂ ਕਿਸੇ ਚੀਜ਼ ਨਾਲ ਮਨ ਬੱਝਾ ਨਹੀਂ ਹੁੰਦਾ, ਅੰਦਰੋਂ ਮੁਕਤ ਹੋ ਗਿਆ ਤੇ ਅਵਮੇਟ ਦਿੱਤਾ ਗਿਆ ਹੈ। ਭਾਈ ਰੇ ਗੁਰ ਬਿਨ ਗਿਆਨ ਨ ਹੋਏ। ਸਾਹਿਬ ਜੀ ਕਹਿੰਦੇ ਨੇ ਇੱਕ ਗੱਲ ਚੇਤੇ ਰੱਖੋ, ਹੋਸ਼ ਗੁਰੂ ਤੋਂ ਬਿਨਾਂ ਨਹੀਂ ਆਉਂਦੀ, ਗਿਆਨ ਗੁਰੂ ਤੋਂ ਬਿਨਾਂ ਨਹੀਂ ਆਉਂਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਗਿਆਨ ਨਹੀਂ, ਗੁਰੂ ਵਾਲਾ ਬਣਨ ਤੋਂ ਬਿਨਾਂ ਤੇ ਗੁਰੂ ਦੇ ਮਾਰਗ ਤੁਰਨ ਤੋਂ ਬਿਨਾਂ ਗਿਆਨ ਨਹੀਂ। ਸਾਹਿਬ ਕਹਿੰਦੇ ਪੁੱਛੋ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਏ। ਕਹਿੰਦੇ ਇਨ੍ਹਾਂ ਨੂੰ ਵੀ ਪੁੱਛ ਕੇ ਵੇਖ ਲੋ, ਜਿਹੜੇ ਵੱਡੇ ਵੱਡੇ ਦੇਵਤੇ ਆਪਣੇ ਆਪ ਨੂੰ ਮੰਨਦੇ ਸੀ, ਵੇਦ, ਨਾਰਦ, ਬਿਆਸ, ਬ੍ਰਹਮਾ ਤੇ ਬਿਆਸ ਇਤਿਆਦਿਕ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਰਹਾਉ ਗਿਆਨ ਧਿਆਨ ਤੁਨ ਜਾਣੀ ਐ ਅਕਥ ਕਹਾਵੈ ਸੋਏ। ਸੱਚੇ ਪਾਤਸ਼ਾਹ ਜੀ ਨੇ ਇਹਦੇ ਵਿੱਚ ਸਿੱਖੀ ਦੀ ਸਾਧਨਾ ਦੱਸੀ। ਕਹਿੰਦੇ ਪਹਿਲਾਂ ਗਿਆਨ, ਗਿਆਨ ਦਾ ਅਰਥ ਕੀ ਏ? ਗਿਆਨ ਦਾ ਅਰਥ ਏ ਮਹਿਸੂਸ ਕਰਨ। ਗਿਆਨ ਕਿਹਨੂੰ ਕਹਿੰਦੇ ਨੇ? ਜਿਵੇਂ ਇੱਕ ਹਕੀਮ ਮਰੀਜ਼ ਦੀ ਨਬਜ਼ ਫੜਦਾ ਨਾ, ਉਹ ਨਬਜ਼ ਨੂੰ ਛੂ ਕੇ ਟੱਚ ਕਰਕੇ ਉਹਦੇ ਨਾੜੀ ਤੋਂ ਵੇਖ ਲੈਂਦਾ ਵੀ ਇਹਦੇ ਵਿੱਚ ਇਹਦਾ ਕਿੰਨਾ ਬਲੱਡ ਪ੍ਰੈਸ਼ਰ, ਇਹਦੇ ਵਿੱਚ ਸ਼ੂਗਰ ਕਿੰਨੀ, ਉਹ ਵੇਖ ਲੈ। ਇਸ ਤਰ੍ਹਾਂ ਗਿਆਨ ਕਿਹਨੂੰ ਕਹਿੰਦੇ ਨੇ? ਪਹਿਲਾਂ ਆਵੇਗਾ ਗਿਆਨ। ਗਿਆਨ ਕਿਹਦੇ ਨਾਲ? ਕਿਹੜੀ ਚੀਜ਼ ਨੂੰ ਅਸੀਂ ਫੜਨਾ? ਜਦੋਂ ਰਸਨਾ ਤੋਂ ਵਾਹਿਗੁਰੂ ਕਹਿਣਾ ਤੇ ਉਹਨੂੰ ਸੁਰਤ ਦੁਆਰਾ ਟੱਚ ਕਰਨਾ, ਉਹਨੂੰ ਕਹਿੰਦੇ ਗਿਆਨ। ਤੇ ਜਿੱਥੇ ਗਿਆਨ ਆਇਆ, ਧਿਆਨ ਉਸ ਆਵਾਜ਼ ਵਿੱਚ ਲੱਗ ਗਿਆ, ਜਿਹੜੀ ਧਿਆਨ ਧੁਨ ਆ ਰਹੀ ਸੀ ਉਸ ਸ਼ਬਦ ਦੀ, ਧੁਨ ਧਿਆਨ। ਗਿਆਨ ਧਿਆਨ ਧੁਨ ਜਾਣੀ ਹੈ, ਧੁਨ ਵਿੱਚ ਧਿਆਨ ਲਾਇਆ ਗਿਆਨ ਦੀ ਪ੍ਰਾਪਤੀ ਹੁੰਦੀ ਏ, ਹੋਸ਼ ਆ ਜਾਂਦੀ ਮਨੁੱਖ ਨੂੰ। ਫਿਰ ਅਕਥ ਕਹਾਵੈ ਸੋਏ, ਜਿਹੜਾ ਵਾਹਿਗੁਰੂ ਅਕਥ ਹੈ, ਜਿਹਨੂੰ ਕਥਿਆ ਨਹੀਂ ਜਾ ਸਕਦਾ, ਉਸ ਨੂੰ ਵੀ ਕਥ ਲਈਦਾ, ਉਹਦੀ ਵੀ ਸ਼ਬਦਾਂ ਦੇ ਵਿੱਚ ਵਿਆਖਿਆ ਹੋ ਸਕਦੀ ਕੁਝ ਹੱਦ ਤੱਕ। ਸਫਲਿਓ ਬਿਰਖ ਹਰਿਆਵਲਾ ਸ਼ਾਮ ਕਨੇਰੀ ਹੋਏ। ਸਾਡੇ ਅੰਦਰ ਇੱਕ ਬੀਜ ਪਿਆ ਹੈ ਪਰ ਆਪਾਂ ਬੀਜੇ ਨਹੀਂ, ਇਸ ਲਈ ਧੁੱਪੇ ਬੈਠੇ ਹਾਂ, ਸਾਰੀ ਜ਼ਿੰਦਗੀ ਹੋ ਗਈ ਤਪਦਿਆਂ ਨੂੰ ਦੁੱਖਾਂ ਦੇ ਵਿੱਚ। ਸੱਚੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਇੱਕ ਬੀਜ ਹੈ, ਉਸ ਬੀਜ ਨੂੰ ਵਾਹਿਗੁਰੂ ਦਾ ਪਾਣੀ ਪਾ, ਨਾਮ ਦਾ, ਮੂਲ ਮੰਤਰ ਦਾ, ਨਿਤਨੇਮ ਦਾ, ਗੁਰਮੰਤਰ ਦਾ, ਜਿਉਂ ਜਿਉਂ ਤੁਹਾਨੂੰ ਪਾਣੀ ਪਾਏਗਾ ਉਹ ਉੱਗੇਗਾ ਤੇਰੇ ਅੰਦਰੋਂ, ਫਿਰ ਉਹਨੂੰ ਫਲ ਲੱਗੇਗਾ ਤੇ ਹਰੇ ਪੱਤੇ ਤੇ ਸ਼ਾਮ ਕਨੇਰੀ ਹੋਏ, ਉਹ ਬਿਰਕ ਫੈਲ ਗਿਆ ਨਾਮ ਦੇ ਅੰਦਰ ਤੇਰਾ। ਫਿਰ ਕਹਿੰਦੇ ਲਾਲ ਜਵੇ ਹਰ ਮਾਣਕੀ, ਉਸ ਰੁੱਖ ਨੂੰ ਫਿਰ ਹੀਰੇ ਲਾਲ ਜਵੇ ਹਰ ਮਾਣਕ ਗੁਰ ਭੰਡਾਰੈ ਸੋਏ। ਇਹ ਲਾਲ ਜਵਾਹਰ ਕਿਉਂ ਕਿਹਾ? ਇਹਦੇ ਅਰਥ ਕੀ ਨੇ? ਜਦੋਂ ਰੁੱਖ ਫਲ ਗਿਆ ਨਾ ਨਾਮ ਦੇ ਨਾਲ, ਉਸ ਫਿਰ ਰੁੱਖ ਨੂੰ ਕੀ ਲੱਗੇਗਾ? ਦਇਆ ਦੇ ਹੀਰੇ ਲੱਗਣਗੇ। ਪਰ ਉਪਕਾਰ, ਸੱਚ ਬੋਲਣਾ, ਉੱਚਾ ਜੀਵਨ, ਸਤ, ਸੰਤੋਖ, ਗਿਆਨ, ਜੋਸ਼, ਚੜ੍ਹਦੀ ਕਲਾ, ਕਦੀ ਢਿੱਲੇ ਨਾ ਪੈਣਾ, ਕਮਰ ਕਸਾ ਕਰਕੇ ਰੱਖਣਾ, ਤਿਆਰ ਬਰ ਤਿਆਰ ਰਹਿਣਾ, ਇਹ ਸਾਰੇ ਫਲ ਉਸ ਨਾਮ ਦੇ ਬੂਟੇ ਨੂੰ ਲੱਗੇ ਜਿਹਦਾ ਭੰਡਾਰ ਪੂਰੇ ਗੁਰੂ ਕੋਲ ਹੈ। ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ। ਜਦੋਂ ਨਾਮ ਦੁਆਰਾ ਪਿਆਰ ਕੀਤਿਆਂ, ਨਾਮ ਨੂੰ ਪਿਆਰ ਕੀਤਿਆਂ ਜੀਵਨ ਨਿਰਮਲ ਹੋ ਜਾਂਦਾ ਤੇ ਗੁਰੂ ਕੇ ਭੰਡਾਰੇ ਦੀ ਚਾਬੀ ਮਿਲ ਜਾਂਦੀ। ਗੁਰੂ ਦੇ ਭੰਡਾਰ ਵਿਚੋਂ ਫਿਰ ਇਹ ਗੁਣ ਮਿਲ ਜਾਂਦੇ ਹਨ। ਸਾਚੋ ਵੱਖਰ ਸੰਚੀਐ ਪੂਰੈ ਕਰਮ ਅਪਾਰ। ਇਸ ਤਰ੍ਹਾਂ ਸੱਚੇ ਵੱਖਰ ਨੂੰ ਸੰਚ ਲਈਦਾ ਹੈ, ਭਾਵ ਇਕੱਠਾ ਕਰ ਲਈਦਾ, ਨਾਮ ਉਸ ਗੁਰਮੁਖ ਦਾ ਖਜ਼ਾਨਾ ਬਣ ਜਾਂਦਾ ਹੈ। ਵਾਹਿਗੁਰੂ ਦੇ ਪੂਰੀ ਬਖਸ਼ਿਸ਼ ਅਪਾਰ ਕਿਰਪਾ ਦੁਆਰਾ ਸੁਖ ਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਘਾਰ। ਸੁਖਾਂ ਦਾ ਦਾਤਾ ਹੈ ਉਹ ਨਾਮ ਪੂਰਾ ਗੁਰੂ, ਦੁੱਖਾਂ ਨੂੰ ਮਾਰਨ ਵਾਲਾ, ਮੇਟਣ ਵਾਲਾ ਹੈ ਤੇ ਆਪਣੇ ਮਨ ਦੀਆਂ ਅਸੁਰ ਬਿਰਤੀਆਂ ਨੂੰ ਸੰਘਾਰਨ ਵਾਲਾ, ਖਤਮ ਕਰਨ ਵਾਲਾ, ਬੁਰਿਆਈਆਂ ਨੂੰ ਮਾਰਨ ਵਾਲਾ ਉਹ ਨਾਮ ਹੈ। ਭਵ ਜਲ ਬਿਖਮ ਡਰਾਵਣੋ ਨਾ ਕੰਦੀ ਨਾ ਪਾਰ। ਜਿਨ੍ਹਾਂ ਦੀ ਅੱਖ ਖੁੱਲੀ ਏ ਨਾ, ਉਨ੍ਹਾਂ ਨੇ ਹੋਸ਼ ਨਾਲ ਵੇਖ ਲਿਆ ਵੀ ਆ ਜਿਹੜਾ ਜਗਤ ਏ ਤੇ ਬੜਾ ਹੀ ਸਖਤ ਬਿਖਮ ਭਵਜਲ ਹੈ, ਡਰਾਵਣਾ, ਨਾ ਇਹਦਾ ਕੋਈ ਕਿਨਾਰਾ ਹੈ ਤੇ ਨਾ ਕੋਈ ਪਾਰ ਹੈ। ਪਰ ਸੁੱਤੇ ਹੋਏ ਨੂੰ ਪਤਾ ਨਹੀਂ ਲੱਗਦਾ, ਜਿਹੜੇ ਜਾਗੇ ਉਨ੍ਹਾਂ ਨੂੰ ਪਤਾ ਲੱਗਾ। ਉਨ੍ਹਾਂ ਫਿਰ ਵੇਖਿਆ, ਕਹਿੰਦੇ ਨਾ ਬੇੜੀ ਨਾ ਤੁਲਹੜਾ ਨਾ ਦਿਸ ਵੰਝ ਮਲਾਰ। ਕਹਿੰਦੇ ਨੇ ਨਾ ਇੱਥੇ ਕੋਈ ਬੇੜੀ ਉਨ੍ਹਾਂ ਵੇਖੀ ਵੀ ਇੱਥੇ ਡੁੱਬੀ ਜਾਂਦਾ ਸਾਰਾ ਸੰਸਾਰ ਮਾਇਆ ਵਿਚ, ਤ੍ਰਿਸ਼ਨਾ ਵਿਚ, ਦੁਬਧਾ ਵਿਚ, ਦਵੈਸ਼ ਵਿਚ ਸਾਰੇ ਡੁੱਬੀ ਗੋਤੇ ਖਾਈ ਜਾਂਦੇ ਨੇ। ਨਾ ਇੱਥੇ ਕੋਈ ਬੇੜੀ ਤੇ ਤੁਲਹਾ ਲੱਕੜਾਂ ਨੂੰ ਇਕੱਠੇ ਕਰਕੇ ਬਣਾਈ ਹੋਈ ਬੇੜੀ ਕੁਝ ਵੀ ਨਹੀਂ। ਕਹਿੰਦੇ ਨਾ ਇਹਦਾ ਕੋਈ ਮਲਾਹ ਹੈ ਤੇ ਨਾ ਇਹਦੇ ਚੱਪੂ ਨੇ। ਫਿਰ ਕਹਿੰਦੇ ਵੇਖਿਆ ਵੀ ਕੌਣ ਤਾਰ ਸਕਦਾ ਇੱਥੇ ਡੁੱਬਦਿਆਂ ਨੂੰ। ਕਹਿੰਦੇ ਸਤਿਗੁਰ ਭੈ ਕਾ ਬੋਇਥਾ, ਪੂਰੇ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਤੁਰਨਾ ਤੇ ਗੁਰੂ ਦੇ ਭੈ ਵਿਚ ਰਹਿਣਾ, ਭੈ ਦਾ ਮਤਲਬ ਮਰਿਆਦਾ ਵਿਚ ਰਹਿਣਾ, ਉਹ ਕਰਨਾ ਜੋ ਸੱਚੇ ਸਤਿਗੁਰੂ ਨੇ ਕਿਹਾ। ਜਿਹੜਾ ਇਹ ਕਰਨ ਲੱਗ ਪਿਆ ਉਹਦਾ ਜਹਾਜ਼ ਬਣਨਾ ਸ਼ੁਰੂ ਹੋ ਗਿਆ। ਜਪ ਤਪ ਕਾ ਬੰਦ ਬੇੜਲਾ ਜਿਤ ਲੰਘਾ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਸਾਹਿਬ ਕਹਿੰਦੇ ਸਤਿਗੁਰੂ ਦੀ ਦੱਸੀ ਮਤ ਦੇ ਅਨੁਸਾਰ ਜਦੋਂ ਕੋਈ ਜੀਵਨ ਜਿਉਂਦਾ ਤੇ ਉਹਨੂੰ ਜਹਾਜ਼ ਮਿਲ ਜਾਂਦਾ ਇਥੋਂ ਪਾਰ ਲੰਘਣ ਦਾ, ਤੇ ਨਦਰੀ ਪਾਰ ਉਤਾਰ ਜਦੋਂ ਵਾਹਿਗੁਰੂ ਫਿਰ ਖੁਸ਼ ਹੁੰਦਾ ਨਾ ਵੀ ਇਹਨੇ ਤੇ ਜਹਾਜ਼ ਬਣਾ ਲਿਆ, ਇਹ ਤੇ ਜਪ ਕਰਦਾ ਤੇ ਸੇਵਾ ਕਰਦਾ ਤੇ ਫਿਰ ਉਹ ਬਖਸ਼ਿਸ਼ ਕਰਕੇ ਪਾਰ ਕਰ ਲੈਂਦਾ ਹੈ। ਕਹਿੰਦੇ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ। ਇਹ ਉਨ੍ਹਾਂ ਦੀ ਅਵਸਥਾ ਜਿਨ੍ਹਾਂ ਨਾਮ ਦਾ ਰੰਗ ਮਾਣ ਲਿਆ, ਦੂਜਿਆਂ ਨੂੰ ਤੇ ਪਰਵਾਹ ਹੀ ਕੋਈ ਨਹੀਂ। ਕਹਿੰਦੇ ਕਿਹੜਾ ਨਾਮ ਜਪੇ ਤੇ ਕਿਹੜਾ ਕਰੇ ਨਿਤਨੇਮ, ਗ੍ਰੰਥੀ ਸਿੰਘ ਆਪਣੇ ਪਿੰਡ ਵਾਲਾ ਕਰ ਹੀ ਲੈਂਦਾ, ਕੀ ਕਰਨਾ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਜਿਨ੍ਹਾਂ ਨੂੰ ਇੱਕ ਬੂੰਦ ਇੱਕ ਵਾਰੀ ਮਿਲ ਗਈ ਉਹ ਕਹਿੰਦੇ ਇੱਕ ਤਿਲ ਵਾਸਤੇ ਵੀ ਨਾਮ ਵਿਸਰਦਾ ਨਾ ਤੇ ਇੰਜ ਬੜਾ ਵੱਡਾ ਦੁੱਖ ਪ੍ਰਤੀਤ ਹੁੰਦਾ ਤੇ ਸੁਖ ਉੱਡ ਕੇ ਇਥੋਂ ਚਲਾ ਜਾਂਦਾ। ਖੰਭ ਲਾਗ ਜਿਹਵਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ। ਕਹਿੰਦੇ ਜਦੋਂ ਇਹ ਜ਼ੁਬਾਨ ਨਾਮ ਨਹੀਂ ਨਾ ਜਪਦੀ, ਇਹ ਸੜਨ ਲੱਗ ਪੈਂਦੀ ਏ, ਇਹ ਫਿੱਕੀ ਹੋ ਜਾਂਦੀ, ਰਸਹੀਣ ਸੜਨ ਵਰਗੀ ਹੋ ਜਾਂਦੀ ਤੇ ਨਾਮ ਤੋਂ ਬਿਨਾਂ ਰਸਹੀਣ ਹੋ ਜਾਂਦੀ ਹੈ। ਘੱਟ ਬਿਨ ਸਹਿ ਦੁੱਖ ਅਗਲੋ ਜਮ ਪਕੜੈ ਪਛਤਾਏ। ਸਾਹਿਬ ਜੀ ਕਹਿੰਦੇ ਇਹ ਉਨ੍ਹਾਂ ਨੂੰ ਗੁਰਮੁਖਾਂ ਨੂੰ ਜਾਗ ਆ ਗਈ ਕਿ ਜਿੱਦਣ ਘੱਟ ਸਰੀਰ ਬਿਣਸ ਗਿਆ ਤੇ ਬੜਾ ਵੱਡਾ ਦੁੱਖ ਅੱਗੇ ਖੜਾ ਹੈ, ਕਿਉਂਕਿ ਸਰੀਰ ਤੇ ਗਿਆ ਸਾਧਨ ਕੋਲ ਨਹੀਂ ਰਿਹਾ। ਜਿਵੇਂ ਕੋਈ ਬੜੀ ਠੰਡੀ ਰਾਤ ਵਿਚ ਅੱਧੀ ਰਾਤੀ ਕੋਈ ਆ ਕੇ ਸਾਨੂੰ ਸਾਡੇ ਘਰੋਂ ਬਾਂਹ ਫੜ ਕੇ ਬਾਹਰ ਖੜਾ ਕਰਦਾ ਵੀ ਚੱਲ ਬਾਹਰ, ਕੱਪੜੇ ਵੀ ਲਾ ਲੈ ਸਾਰੇ, ਕਿੰਨਾ ਦੁੱਖ ਉਹਨੂੰ ਪ੍ਰਤੀਤ ਹੋਵੇਗਾ। ਪਰ ਇਹ ਦੁੱਖ ਉਸ ਤੋਂ ਵੀ ਵੱਡਾ ਹੈ ਜਦੋਂ ਇਹ ਸਰੀਰ ਰੂਪੀ ਘਰ ਤੋਂ ਮਨੁੱਖ ਨੂੰ ਜਮ ਪਕੜ ਕੇ ਲੈ ਜਾਂਦੇ ਨੇ। ਉਹਦਾ ਸਮਾਂ ਉਹਨੇ ਨਾਮ ਜਪਿਆ ਨੇ, ਜਮ ਪਕੜਾ, ਫਿਰ ਬੜੇ ਤਰਲੇ ਲੈਂਦਾ। ਪਰ ਉਹ ਕਹਿੰਦੇ ਹੁਣ ਅਸੀਂ ਕੀ ਕਰ ਸਕਦੇ, ਸਾਨੂੰ ਵੀ ਹੁਕਮ ਹੈ ਭਾਈ, ਤੈਨੂੰ ਭੇਜਿਆ ਸੀ 70-80 ਸਾਲ ਇੱਥੇ ਮਿੱਟੀ ਫੱਕ ਕੇ ਗਵਾ ਦਿੱਤੇ, ਕੀਤਾ ਕੱਖ ਨਹੀਂ ਚੱਜ ਦਾ ਕੰਮ, ਝੂਠ ਫਰੇਬ ਸਾਰਾ ਦਿਨ, ਖਾਣਾ ਪੀਣਾ ਤੇ ਸੌਣਾ, ਹੁਣ ਅਸੀਂ ਕੀ ਕਰੀ, ਸਾਨੂੰ ਆਪ ਉਤੋਂ ਹੁਕਮ। ਉਨ੍ਹਾਂ ਨੂੰ ਬਥੇਰੇ ਹੱਥ ਪੈਰ ਮਾਰੇ, ਤਰਲੇ ਲਵੇਗਾ ਵੀ ਛੱਡ ਦਿਓ। ਕਹਿੰਦੇ ਨਹੀਂ, ਸਾਨੂੰ ਤੇ ਆਰਡਰ, ਸਾਡੇ ਉੱਤੇ ਆਪ ਕੈਮਰੇ ਲੱਗੇ ਨੇ, ਜੇ ਥੋੜਾ ਜਿਹਾ ਅੱਗੇ ਪਿੱਛੇ ਕੀਤਾ ਤੇ ਸਾਡੇ ਤੇ ਡਾਂਗ ਹੋਰ ਖੜੀ। ਕਹਿੰਦੇ ਅਸੀਂ ਨਹੀਂ ਛੱਡ ਸਕਦੇ, ਜਮ ਪਕੜਾ ਤੇ ਫਿਰ ਪਛਤਾਏ। ਕਹਿੰਦੇ ਫਿਰ ਪਛਤਾਵਾ ਪੱਲੇ ਪੈਂਦਾ। ਸਾਹਿਬ ਕਹਿੰਦੇ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨਾ ਸਾਥ। ਕਹਿੰਦੇ ਇਹਨਾਂ ਤਿੰਨਾਂ ਚੀਜ਼ਾਂ ਵਾਸਤੇ ਨਾ ਤੂੰ ਕਦੀ ਵਾਹਿਗੁਰੂ ਨੂੰ ਚੇਤੇ ਨਹੀਂ ਕੀਤਾ, ਇਹ ਸਰੀਰ ਤੇ ਮਾਇਆ ਤੇ ਕਾਰੋਬਾਰ ਤੇ ਇਸਤਰੀ, ਕਲਤਦਾਰ ਤੇ ਇਸਤਰੀ, ਹੁਣ ਇਨ੍ਹਾਂ ਵਿਚੋਂ ਕੌਣ ਨਾਲ ਜਾਏ। ਸਾਰੀ ਉਮਰ ਮੇਰੀ ਮੇਰੀ, ਆਹ ਵੀ ਮੇਰੀ ਹੈ, ਆ ਇਸਤਰੀ ਮੇਰੀ ਆ, ਮਾਇਆ ਮੇਰੀ ਆ, ਜ਼ਮੀਨ ਮੇਰੀ ਆ, ਫੈਕਟਰੀ ਮੇਰੀ, ਇਸ ਤਰ੍ਹਾਂ ਹੀ ਰੁਲ ਗਿਆ ਤੂੰ ਸਾਰੀ ਉਮਰ। ਜੋ ਤੇਰਾ ਸੀ ਉਹਨੂੰ ਤੂੰ ਕਦੀ ਮੇਰਾ ਕਿਹਾ ਨਹੀਂ ਤੇ ਜੋ ਕਿਸੇ ਦਾ ਨਹੀਂ ਉਹਨੂੰ ਸਾਰੇ ਨੂੰ ਮੇਰਾ ਕਹੀ ਜਾਂਦਾ। ਇਸ ਲਈ ਕਹਿੰਦੇ ਤੂੰ ਪਾਗਲਾਂ ਵਾਂਗ ਕਰਦਾ ਹੈ, ਗੁਰੂ ਦੀ ਮਤ ਨਹੀਂ ਲਈ। ਬਿਨ ਨਾਵੈ ਧਨ ਬਾਦ ਹੈ, ਇਥੋਂ ਦਾ ਧਨ ਨਾਮ ਤੋਂ ਬਿਨਾਂ ਵਿਅਰਥ ਹੈ। ਭੂਲੋ ਮਾਰਗ ਆਥ ਮਨੁੱਖ ਮਾਇਆ ਦੇ ਮਾਰਗ ਦੇ ਉੱਤੇ ਭੁੱਲ ਗਿਆ। ਸਾਚੋ ਸਾਹਿਬ ਸੇਵੀਐ ਗੁਰਮੁਖ ਅਕਥ ਔਕਾਥ। ਜਦੋਂ ਕਿਸੇ ਗਏ ਦੀ ਗੱਲ ਕੀਤੀ ਨਾ ਤੇ ਪਿਛਲਿਆਂ ਨੇ ਫਿਰ ਡਰ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਹੁਣ ਸਾਡੇ ਵਾਸਤੇ ਦੱਸੋ ਆਪਾਂ ਕਿਵੇਂ ਬਚੀਏ। ਕਹਿੰਦੇ ਸੱਚੇ ਸਾਹਿਬ ਦੀ ਸੇਵਾ ਕਰੋ ਭਾਈ ਗੁਰਮੁਖੋ, ਗੁਰੂ ਦੀ ਸੇਵਾ ਕਰੋ ਤੇ ਗੁਰਮੁਖਾਂ ਦੀ ਸੰਗਤ ਕਰੋ। ਜਿੱਥੇ ਅਕਥ ਨੂੰ ਕਥਿਆ ਜਾਂਦਾ ਵਾਹਿਗੁਰੂ ਦੀ ਖਬਰ ਮਿਲਦੀ, ਉਹਦੀ ਸੋਈ ਮਿਲਦੀ। ਆਵੈ ਜਾਏ ਭਵਾਈਐ ਪਈਐ ਕਿਰਤ ਕਮਾਏ। ਇਸ ਤਰ੍ਹਾਂ ਕਰਮਾਂ ਦੇ ਲੇਖਾਂ ਦੇ ਵਿਚ ਫਸ ਕੇ ਕਿਰਤ ਕਰ ਕਰਕੇ ਭੱਜ ਭੱਜ ਕੇ ਧੰਦਿਆਂ ਵਿਚ ਮਾਇਆ ਵਿਚ ਕਹਿੰਦੇ ਟਾਈਮ ਲੱਗਦਾ ਹੀ ਨਹੀਂ। ਕਹਿੰਦੇ ਸਿਰ ਖੁਰਕਣ ਦਾ ਟਾਈਮ ਨਹੀਂ ਲੱਗਦਾ, ਕਈ ਤੇ ਕਹਿੰਦੇ ਰੋਟੀ ਖਾਣ ਦਾ ਨਹੀਂ ਟਾਈਮ ਲੱਗਦਾ, ਕਈ ਕਹਿੰਦੇ ਮਰਨ ਵੇਲ ਨਹੀਂ। ਇਹ ਸਾਰੇ ਪਖੰਡ ਚੱਲਦੇ ਰਹਿੰਦੇ ਨੇ। ਇੰਨਾ ਕੀਮਤੀ ਸਮਾਂ ਗਵਾ ਦਿੰਦਾ ਮਨੁੱਖ। ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਤੂੰ ਆਪਣੀ ਜ਼ਿੰਦਗੀ ਦੇ ਤਿੰਨ ਹਿੱਸੇ ਕਰ ਦੇ। 24 ਘੰਟਿਆਂ ਦੇ ਵਿਚ 8 ਘੰਟੇ ਕੰਮ ਕਰਿਆ ਕਰ, 8 ਘੰਟੇ ਤੂੰ ਸਮਿਆਂ ਕਰ ਤੇ 8 ਘੰਟੇ ਨਾਮ ਜਪਿਆ ਕਰ, ਕੋਈ ਥੋੜਾ ਸਮਾਂ ਨਹੀਂ। ਜੇ ਤਿੰਨ ਹਿੱਸੇ ਕਰ ਦਈਏ ਜ਼ਿੰਦਗੀ ਦੇ, 8 ਘੰਟੇ ਕੀਤਿਆਂ ਸਰੀਰ ਦਾ ਨਿਰਵਾਹ ਚੱਲ ਜਾਂਦਾ ਤੇ ਅਗਲੇ 8 ਘੰਟਿਆਂ ਵਿਚ ਨੀਂਦ ਆਦਿਕ ਇਸ਼ਨਾਨ ਪੂਰਾ ਹੋ ਜਾਂਦਾ। ਚਲੋ ਜਿਹੜੇ 8 ਘੰਟੇ ਨਾਮ ਵਾਲੇ ਨੇ ਉਨ੍ਹਾਂ ਵਿਚੋਂ 3 ਹੋਰ ਕੱਢ ਲਓ, 5 ਵੀ ਬੜੇ ਨੇ, 5 ਜਪ ਲਈਏ, ਨਿਤਨੇਮ ਉਹਦੇ ਵਿਚ ਆ ਗਿਆ, ਸੇਵਾ ਆ ਗਈ, ਸਿਮਰਨ, ਉਹ 5 ਘੰਟੇ ਉਧਰ ਲਾ ਦਿਓ, ਤਾਂ ਫਿਰ ਵੀ 3 ਘੰਟੇ ਰਿਸ਼ਤੇਦਾਰਾਂ ਕੋਲ ਜਾਣ ਲਈ, ਦੋਸਤ ਮਿੱਤਰਾਂ ਲਈ ਜਾਂ ਹੋਰ ਕੰਮ ਲਈ ਬਚ ਜਾਂਦੇ। ਪਰ ਕਰਦਾ ਹੀ ਨਹੀਂ, 24 ਦੇ 24 ਘੰਟੇ ਗਵਾ ਦਿੰਦਾ ਰੋਜ਼, ਉਧਰ ਟਾਈਮ ਨਹੀਂ ਲਾਉਂਦਾ। ਇਸ ਕਰਕੇ ਜਿਹਨੇ ਕੰਮ ਆਉਣਾ ਸੀ ਉਹਦੇ ਵਾਸਤੇ ਕਰਦਾ ਨਹੀਂ। ਸਾਹਿਬ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਨੇ ਇਸ ਤਰ੍ਹਾਂ ਆਵੇ ਜਾਏ ਭਵਾਈਐ ਪਈਐ ਕਿਰਤ ਕਮਾਏ। ਕਹਿੰਦੇ ਭਿਖਾਰੀਆਂ ਵਾਂਗੂ ਭੌਂ ਭੌਂ ਕੇ ਕਈ ਜਨਮਾਂ ਵਿਚ ਘਸ ਗਿਆ, ਇਹਨੂੰ ਕਦੀ ਸਕੂਨ ਤੇ ਸ਼ਾਂਤੀ ਨਹੀਂ ਆਈ। ਪੂਰਬ ਲਿਖਿਆ ਕਿਉਂ ਮਿਟਿਆ ਲਿਖਿਆ ਲੇਖ ਰਜਾਏ। ਕਹਿੰਦੇ ਜਿਹੜੇ ਪੂਰਬਲੇ ਕਰਮ ਕੀਤੇ ਸਨ ਵਾਹਿਗੁਰੂ ਨੇ ਉੱਤੇ ਲਾਇਆ ਹੋਇਆ ਸੀ ਸਿਸਟਮ, ਉਹ ਲਿਖੇ ਗਏ, ਉਹਦੇ ਅਨੁਸਾਰ ਹੀ ਹੁਣ ਸੁਭਾਅ ਬਣ ਗਿਆ, ਉਹਦੀ ਰਜਾ ਹੈ। ਬਿਨ ਹਰ ਨਾਮ ਨਾ ਛੁੱਟੀਐ, ਵਾਹਿਗੁਰੂ ਦਾ ਨਾਮ ਜਪਣ ਤੋਂ ਬਿਨਾਂ ਕਦੀ ਛੁੱਟ ਨਹੀਂ ਸਕੀਦਾ। ਕਈ ਇੱਥੇ ਵਿਵਾਦ ਕਰਦੇ ਨੇ ਵੀ ਵਿੱਚ ਤਾਂ ਲਿਖਿਆ ਹਰ ਤੇ ਤੁਸੀਂ ਇਹਦੇ ਅਰਥ ਕਰ ਦਿੰਦੇ ਹੋ ਵਾਹਿਗੁਰੂ, ਵਿੱਚ ਤੇ ਲਿਖਿਆ ਰਾਮ ਤੇ ਤੁਸੀਂ ਕਹਿ ਦਿੰਦੇ ਹੋ ਵਾਹਿਗੁਰੂ, ਕਿੱਥੇ ਵਾਹਿਗੁਰੂ ਲਿਖਿਆ? ਇਹਨਾਂ ਨੂੰ ਪਤਾ ਨਹੀਂ ਵਿਚਾਰਿਆਂ ਨੂੰ। ਵਾਹਿਗੁਰੂ ਜਿਹੜਾ ਸ਼ਬਦ ਹੈ ਨਾ, ਇਹ ਮਾਸਟਰ ਸ਼ਬਦ ਹੈ। ਮਾਸਟਰ ਮਾਸਟਰ ਦਾ ਮਤਲਬ ਹੁੰਦਾ ਜਿੱਥੇ ਸਾਰੇ ਸ਼ਬਦ ਇਕੱਠੇ ਕਰ ਦਿਓ, ਸਾਰੇ ਸ਼ਬਦ, ਸਾਰੇ ਸ਼ਬਦ ਇੱਕੋ ਵਾਰੀ ਜਪਣੇ ਹੋਣ। ਹੁਣ ਰਾਮ ਵਾਲਾ ਇਕੱਲਾ ਰਾਮ ਕਹਿੰਦਾ ਸੀ, ਰਾਮ ਜਿਹੜਾ ਹੈ ਉਹ ਵੀ ਰੱਬ ਦਾ ਨਾਮ ਸੀ। ਹਰੀ ਵਾਲਾ ਹਰੀ ਕਹਿੰਦਾ ਸੀ ਤੇ ਵਾਸਦੇਵ ਵਾਲਾ ਵਾਸਦੇਵ ਕਹਿੰਦਾ ਸੀ। ਇਹ ਵਾਸਦੇਵ ਤੋਂ ਵਾਵਾ ਸ਼ਬਦ ਬਣ ਗਿਆ ਤੇ ਹਰੀ ਤੋਂ ਹਾਹਾ ਸ਼ਬਦ ਤੇ ਗੋਬਿੰਦ ਤੋਂ ਗੱਗਾ ਸ਼ਬਦ ਤੇ ਰਾਰੇ ਤੋਂ ਕਹਿੰਦੇ ਇਹ ਜਿਹੜਾ ਰਾਮ ਸ਼ਬਦ ਜਿਹੜਾ ਬਣਿਆ। ਇੱਥੇ ਮੇਰੀ ਗੱਲ ਧਿਆਨ ਨਾਲ ਸੁਣਨਾ, ਮੈਂ ਇਹ ਨਹੀਂ ਕਹਿ ਰਿਹਾ ਵੀ ਵਾਸਦੇਵ ਤੋਂ ਵਾਹਿਗੁਰੂ ਵਾਲਾ ਬਾਬਾ ਬਣਿਆ, ਨਾ ਮੈਂ ਇਹ ਕਹਿ ਰਿਹਾ ਕਿ ਹਰੀ ਤੋਂ ਵਾਹਿਗੁਰੂ ਵਾਲਾ ਹਾਹਾ ਬਣਿਆ, ਨਾ ਹੀ ਗੋਬਿੰਦ ਵਾਲਾ ਗੱਗਾ ਗੋਬਿੰਦ ਤੋਂ ਬਣਿਆ ਤੇ ਨਾ ਹੀ ਰਾਮ ਤੋਂ ਰਾਰਾ ਬਣਿਆ। ਇਹ ਵਾਹਿਗੁਰੂ ਪਹਿਲਾਂ ਸੀ, ਇਹ ਇੱਕ ਓੰਕਾਰ ਵਾਹਿਗੁਰੂ ਪਹਿਲਾਂ ਸੀ, ਇਹਦੇ ਤੋਂ ਸਾਰੇ ਅੱਖਰ ਨਿਕਲੇ, ਉਹਦਾ ਸੁਭਾਅ ਹੈ, ਕਿਰਤਮ ਨਾਮ ਨੇ ਸਾਰੇ। ਗੁਰੂ ਸਾਹਿਬ ਨੇ ਵੇਖਿਆ ਹਿੰਦੁਸਤਾਨ ਦੇ ਲੋਕ ਜਿਹੜੇ ਨਾਮਾਂ ਵਿਚ ਹੀ ਲੜਦੇ ਫਿਰਦੇ ਨੇ, ਰਾਮ ਵਾਲਾ ਹਰੀ ਵਾਲੇ ਨੂੰ ਮਾਰਦਾ, ਹਰੀ ਵਾਲਾ ਅੱਲਾ ਵਾਲੇ ਨੂੰ, ਅੱਲਾ ਵਾਲਾ ਗੋਬਿੰਦ ਵਾਲੇ ਨੂੰ, ਗੋਬਿੰਦ ਵਾਲਾ ਕਹਿੰਦਾ ਵਾਸਦੇਵ ਨਹੀਂ ਹੁੰਦਾ। ਆਪਸ ਵਿਚ ਖੱਪੀ ਜਾਂਦੇ ਨੇ ਤੇ ਜਿਹੜੇ ਇਹ ਗੁਲਾਮ ਹੋ ਗਏ ਨੇ। ਸਤਿਗੁਰੂ ਨੇ ਕਿਹਾ ਭੋਲਿਓ ਆਓ, ਮੈਂ ਤੁਹਾਨੂੰ ਇੱਕ ਮਾਸਟਰ ਨਾਮ ਦਿੰਦਾ ਮਾਸਟਰ। ਭਾਈ ਗੁਰਦਾਸ ਜੀ ਨੇ ਜਿਹੜੀ ਪੌੜੀ ਲਿਖੀ ਹੈ ਨਾ ਕਿ ਇਹ ਵਾਸਦੇਵ ਤੇ ਹਰੀ ਤੇ ਕ੍ਰਿਸ਼ਨ ਤੇ ਗੋਬਿੰਦ ਇਹ ਸਾਰੇ ਵਾਹਿਗੁਰੂ ਸ਼ਬਦ ਵਿਚ ਆ ਜਾਂਦੇ। ਸਾਡੇ ਪ੍ਰਚਾਰਕਾਂ ਨੂੰ ਇਹ ਸਮਝ ਹੀ ਕੋਈ ਨਹੀਂ ਆਈ, ਕਹਿੰਦੇ ਭਾਈ ਗੁਰਦਾਸ ਤੇ ਪੰਡਤਾਂ ਵਾਲੀ ਗੱਲ ਕਰਦੇ ਨੇ, ਉਹਦੇ ਪੁਰਾਣੇ ਨਾਮਾਂ ਨੂੰ ਵਿਚ ਠੀਕ ਠੋਕੀ ਜਾਂਦੇ ਨੇ ਵਾਹਿਗੁਰੂ। ਉਹ ਭਾਈ ਅੱਖ ਖੋਲ ਕੇ ਵੇਖੋ, ਭਾਈ ਗੁਰਦਾਸ ਜਿਹੜਾ ਸਿਆਣਾ ਕੋਈ ਨਹੀਂ, ਆਪਾਂ ਤੇ ਦਾਇਰਿਆਂ ਵਿਚ ਬੰਦ ਹੋ ਗਏ, ਚਾਰ ਕੁ ਪੜ੍ਹੀਆਂ ਕਿਤਾਬਾਂ ਤੇ ਲਿਆ ਹਜੂਰੀਆ ਤੇ ਜਾ ਬੈਠੇ ਚੜ ਕੇ ਸਟੇਜ ਤੇ ਉਹ ਸਿੱਖ ਸਨ ਐਸੇ ਉਹਨਾਂ ਨੇ ਸਿੱਖੀ ਦਾ ਵਿਸਤਾਰ ਕਰਨਾ ਸੀ ਸਾਰੇ ਆਪਣੀ ਬੁੱਕਲ ਵਿਚ ਲੈ ਲਏ ਬਈ ਆਓ ਵਾਹਿਗੁਰੂ ਜਪੋ ਵਾਸਦੇਵ ਜਪਣ ਵਾਲਿਓ ਹਰੀ ਜਪਣ ਵਾਲਿਓ ਗੋਬਿੰਦ ਜਪਣ ਵਾਲਿਓ ਰਾਮ ਜਪਣ ਵਾਲਿਓ ਤੁਸੀਂ ਵਾਹਿਗੁਰੂ ਕਹਿ ਲਓ ਸਾਰਾ ਕੁਝ ਵਿੱਚ ਹੀ ਆ ਜਾਏਗਾ ਤੇ ਇੱਕ ਰੱਬ ਨਾਲ ਜੁੜੋ ਐਵੇਂ ਨਾ ਬਖਰੇਵਾਂ ਪਾਓ ਇਹ ਗੱਲ ਕਹਿਣੀ ਸੀ ਭਾਈ ਗੁਰਦਾਸ ਜੀ ਨੇ ਪਰ ਹੁਣ ਆਪਾਂ ਜਿਹੜਾ ਇੱਕ ਚਿਮਚਾ ਜਿਹਾ ਚੁੱਕੀ ਫਿਰਨੇ ਆ ਬੁੱਧੀ ਦਾ ਇਹਦੇ ਵਿਚ ਆਉਣਾ ਕੀ ਹੈ ਇਹਦੇ ਵਿਚ ਆਉਂਦਾ ਹੀ ਨਹੀਂ ਛਟਾਕੀ ਤੋਂ ਬਿਨਾਂ ਕੱਖ ਸਾਨੂੰ ਪਤਾ ਕਿੱਥੋਂ ਲੱਗੇ ਹੋਸ਼ ਕਿੱਥੋਂ ਆਵੇ ਨਾ ਕਿਸੇ ਦੀ ਸੰਗਤ ਕਰਨੀ ਬਸ ਸੜੇ ਬੜੇ ਜੇ ਤੁਰੇ ਫਿਰੇ ਚਾਰ ਅੱਖਰ ਪੜ੍ਹ ਕੇ ਜੇ ਕਿਤੇ ਸੰਗਤ ਕਰਾਂਗੇ ਤਾਂ ਪਤਾ ਲੱਗੇਗਾ ਵੀ ਇਹ ਚੀਜ਼ਾਂ ਕਿਉਂ ਲਿਖੀਆਂ ਗਈਆਂ ਸਨ ਬੜੇ ਲੋਕ ਇਸ ਪੌੜੀ ਤੇ ਵਿਵਾਦ ਕਰਦੇ ਨੇ ਪਰ ਵਾਹਿਗੁਰੂ ਸ਼ਬਦ ਮਾਸਟਰ ਜਿੱਥੇ ਹਰ ਆਉਂਦਾ ਉਥੇ ਕਹਿਣ ਦੀ ਲੋੜ ਨਹੀਂ ਵੀ ਹਰੀ ਨੂੰ ਜਪੋ ਜਾਂ ਰਾਮ ਨੂੰ ਜਪੋ ਉਥੇ ਵਾਹਿਗੁਰੂ ਜਪੋ ਰਾਮ ਵੀ ਜਪਿਆ ਗਿਆ ਹਰੀ ਵੀ ਜਪਿਆ ਗਿਆ ਗੋਬਿੰਦ ਵੀ ਜਪਿਆ ਗਿਆ ਸਾਰੇ ਵਿੱਚ ਹੀ ਜਪੇ ਗਏ ਇਸ ਤਰ੍ਹਾਂ ਸਾਹਿਬ ਜੀ ਕਹਿ ਰਹੇ ਨੇ ਇੱਥੇ ਕਹਿੰਦੇ ਬਿਨ ਹਰ ਨਾਮ ਨਾ ਛੁੱਟੀਐ ਗੁਰਮਤਿ ਮਿਲੈ ਮਿਲਾਏ ਗੁਰੂ ਦੀ ਮਤ ਦੁਆਰਾ ਜਦੋਂ ਨਾਮ ਦੀ ਪ੍ਰਾਪਤੀ ਹੋਵੇ ਸਾਹਿਬ ਕਹਿੰਦੇ ਤਿਸ ਬਿਨ ਮੇਰਾ ਕੋ ਨਹੀਂ ਜਿਸ ਕਾ ਜਿਉ ਪਰਾਣ ਇਹ ਗੁਰਮੁਖ ਦੀ ਅਵਸਥਾ ਹੈ ਜਿਹਦੇ ਵਿਚ ਉਹ ਵਿਚਾਰਦਾ ਹੈ ਉਹਦਾ ਆਸਰਾ ਇੱਕੋ ਵਾਹਿਗੁਰੂ ਬਣ ਗਿਆ ਹੋਰ ਕਿਸੇ ਨੂੰ ਆਸਰਾ ਨਹੀਂ ਬਣਾਉਂਦਾ ਉਹਦੀ ਇਹ ਬਿਰਤੀ ਹੈ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਪ੍ਰਾਣ ਨੇ ਮੇਰਾ ਤੇ ਉਹੀ ਹਉਮੈ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਕਹਿੰਦੇ ਸੜ ਜਾਣ ਸਾਰੇ ਔਗੁਣ ਜਿਹੜੇ ਮੇਰੇ ਵਾਹਿਗੁਰੂ ਤੋਂ ਦੂਰ ਕਰਦੇ ਨੇ ਹਉਮੈ ਸੜ ਜਾ ਮਮਤਾ ਸੜ ਜਾ ਤੇ ਲੋਭ ਸੜੇ ਤੇ ਮੇਰਾ ਹੰਕਾਰ ਵੀ ਸੜ ਜਾਏ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਇਸ ਤਰ੍ਹਾਂ ਗੁਰੂ ਕੇ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਵਾਹਿਗੁਰੂ ਦੇ ਗੁਣਾਂ ਦਾ ਖਜ਼ਾਨਾ ਲੱਭ ਪੈਂਦਾ ਹੈ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਨਾਲ ਪਿਆਰ ਕਰਨ ਦੀ ਜਾਚ ਦੱਸੀ ਕਿਵੇਂ ਪਿਆਰ ਕਰਨਾ ਇਹ ਸਾਰਾ ਸ਼ਬਦ ਪ੍ਰੀਤ ਦਾ ਹੈ ਪ੍ਰੀਤ ਇਸਤਰੀ ਲਿੰਗ ਹੈ ਤੁਸੀਂ ਪੜ੍ਹਿਆ ਹੋਵੇਗਾ ਨਾ ਕਬੀਰ ਜੀ ਕਹਿੰਦੇ ਕਈ ਲੋਕ ਕਹਿੰਦੇ ਨੇ ਵੀ ਇਹ ਅਰਦਾਸ ਦੇ ਵਿਚ ਵਾਲ ਸ੍ਰੀ ਭਗਵਤੀ ਜੀ ਕਿਉਂ ਲਿਖਿਆ ਭਗਵਤੀ ਭਗਵਤੀ ਦੇ ਅਰਥ ਨੇ ਪ੍ਰੀਤ ਜਿਹੜੀ ਚੀਜ਼ ਨਾਲ ਅਸੀਂ ਵਾਹਿਗੁਰੂ ਤੱਕ ਜਾ ਸਕਦੇ ਹਾਂ ਪ੍ਰਥਮ ਭਗਵਤੀ ਸਿਮਰਕ ਹੈ ਭਗਵਤੀ ਦੇ ਦੁਆਰਾ ਸਿਮਰਨ ਕਰਕੇ ਇਹਦੇ ਅਰਥ ਤਲਵਾਰ ਵੀ ਕੀਤੇ ਨੇ ਕਿਰਪਾਨ ਵੀ ਪ੍ਰੀਤ ਵੀ ਕੀਤੇ ਨੇ ਭੁਲੇਖਾ ਲੱਗ ਗਿਆ ਸਾਡੇ ਬੰਦਿਆਂ ਨੂੰ ਕਹਿੰਦੇ ਤੇ ਇਸਤਰੀ ਹੈ ਤੇ ਦੇਵੀ ਹੈ ਭਗਵਤੀ ਤੇ ਦੇਵੀ ਦਾ ਨਾਂ ਨਹੀਂ ਭਾਈ ਫਿਰ ਤੇ ਤੁਸੀਂ ਕੱਲ ਨੂੰ ਪ੍ਰੀਤ ਜਦੋਂ ਗੁਰੂ ਸਾਹਿਬ ਕਹਿੰਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਤੇ ਤੁਸੀਂ ਆਮ ਹੀ ਵੇਖੋਗੇ ਸਾਡੇ ਘਰਾਂ ਦੇ ਵਿਚ ਬੱਚੀਆਂ ਦਾ ਨਾਂ ਕਿਸੇ ਦਾ ਗੁਰਪ੍ਰੀਤ ਹੋਵੇ ਤੇ ਕੱਲ ਨੂੰ ਇਹ ਕਹੋਗੇ ਤੇ ਉਹ ਗੁਰਪ੍ਰੀਤ ਹੈ ਉਹਦਾ ਨਾਂ ਹੁੰਦਾ ਅਸੀਂ ਮੂਰਖ ਇੰਨੇ ਹੋ ਗਏ ਸਾਨੂੰ ਪਤਾ ਨਹੀਂ ਲੱਗਦਾ ਪ੍ਰੀਤ ਇਸਤਰੀ ਲਿੰਗ ਹੈ ਪ੍ਰੀਤ ਤੇ ਭਗਵਤੀ ਵੀ ਇਸਤਰੀ ਲਿੰਗ ਹੈ ਇੱਥੇ ਭਗਵਤੀ ਦੇ ਇਹ ਵੀ ਅਰਥ ਨੇ ਕਿ ਪ੍ਰੀਤ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਤੱਕ ਉਹ ਪਹੁੰਚ ਗਏ ਭਗਵਤੀ ਦੇ ਰਾਹੀਂ ਭਗਵਤੀ ਇੱਕ ਪ੍ਰੀਤ ਹੈ ਤੇ ਜੇ ਕਿਤੇ ਉਸ ਭਗਵਤੀ ਤੋਂ ਬਲਹਾਰੀ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਫਿਰ ਵੀ ਆਪਾਂ ਕਹਿੰਦੇ ਇਹ ਤੇ ਦੇਵੀ ਦੀ ਗੱਲ ਆ ਗਈ ਸਾਧ ਸੰਗਤ ਜੀ ਤੁਸੀਂ ਇੱਕ ਥਾਂ ਤੇ ਵੇਖੋਗੇ ਪ੍ਰੀਤ ਜਿਹੜੀ ਹੈ ਨਾ ਇਸਤਰੀ ਲਿੰਗ ਹੈ ਇੱਕ ਥਾਂ ਤੇ ਪਰਮਾਤਮਾ ਤੋਂ ਤੇ ਭਗਤ ਬਲਹਾਰ ਜਾਂਦੇ ਨੇ ਕਹਿੰਦੇ ਨੇ ਅਸੀਂ ਉਸ ਪ੍ਰੀਤ ਤੋਂ ਬਲਹਾਰ ਗਏ ਹਾਂ ਜਿਹਨੇ ਸਾਨੂੰ ਰੱਬ ਮਿਲਾ ਦਿੱਤਾ ਕਬੀਰ ਜੀ ਦਾ ਸਲੋਕ ਪੜ੍ਹੋ ਉਹਦੇ ਵਿਚ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸੂਖ ਨਾ ਇਹ ਜੱਗ ਕੀਏ ਜੋ ਬਹੁਤੇ ਮੀਤ ਬਹੁਤੇ ਮਿੱਤਰ ਕਰਕੇ ਬਹੁਤਿਆਂ ਨਾਲ ਪ੍ਰੀਤ ਪਾ ਕੇ ਸੁੱਖ ਨਹੀਂ ਮਿਲਦਾ ਤੇ ਇਹਦੇ ਤੋਂ ਬਿਨਾਂ ਕਹਿੰਦੇ ਇੱਕ ਨਾਲ ਪ੍ਰੀਤ ਕਰਨ ਵਾਲੇ ਉਸ ਪ੍ਰੀਤ ਤੋਂ ਮੈਂ ਬਲਹਾਰ ਹਾਂ ਸੱਚੇ ਪਾਤਸ਼ਾਹ ਜੀ ਇੱਥੇ ਕਹਿ ਰਹੇ ਨੇ ਕਹਿੰਦੇ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇ ਜਿਵੇਂ ਪਾਣੀ ਦੇ ਨਾਲ ਫੁੱਲ ਦੀ ਕਮਲ ਦੇ ਫੁੱਲ ਦੀ ਪ੍ਰੀਤ ਹੈ ਉਸ ਤਰ੍ਹਾਂ ਪ੍ਰੀਤ ਕਰ ਕਿਉਂ ਕਹਿੰਦੇ ਲਹਿਰੀ ਨਾਲ ਪਛਾੜੀਐ ਪਾਣੀ ਵਿਚ ਜਦੋਂ ਹਵਾ ਚੱਲਦੀ ਹੈ ਨਾ ਤੇ ਉਹ ਕਮਲ ਦਾ ਫੁੱਲ ਵਿਚਾਰਾ ਬੜਾ ਹੀ ਪਛਾੜਿਆ ਅਗਾਂ ਪਿਛਾਂ ਉਹਨੂੰ ਧੱਕੇ ਵੱਜਦੇ ਨੇ ਝਟਕੇ ਵੱਜਦੇ ਨੇ ਕਦੀ ਇਧਰ ਡਿੱਗਦਾ ਕਦੀ ਉਧਰ ਵੀ ਵਿਗਸੈ ਅਸਨੇ ਪਰ ਉਹ ਆਪਣੇ ਪਾਣੀ ਨਾਲੋਂ ਆਪਣੀ ਪ੍ਰੀਤ ਨਹੀਂ ਤੋੜਦਾ ਉਹਦੇ ਨਾਲ ਜੁੜਿਆ ਰਹਿੰਦਾ ਇਸ ਤਰ੍ਹਾਂ ਕਹਿੰਦੇ ਐ ਗੁਰੂ ਕੇ ਸਿੱਖਾ ਗੁਰੂ ਚਰਨਾਂ ਦੇ ਨਾਲ ਜੁੜਦਿਆਂ ਜ਼ਿੰਦਗੀ ਦੇ ਵਿੱਚ ਜੇ ਕਿਤੇ ਕੋਈ ਹਨੇਰੀ, ਕੋਈ ਛੱਲਾਂ, ਕੋਈ ਲਹਿਰਾਂ ਆ ਜਾਣ ਤੇ ਪ੍ਰੀਤ ਉਸ ਕਮਲ ਦੇ ਫੁੱਲ ਵਰਗੀ ਕਰ, ਜਿਹੜਾ ਲਹਿਰਾਂ ਦੇ ਧੱਕਿਆਂ ਦੇ ਨਾਲ ਵੀ ਆਪਣੀ ਪਾਣੀ ਨਾਲੋਂ ਪ੍ਰੀਤ ਨਹੀਂ ਤੋੜਦਾ। ਜ਼ਿੰਦਗੀ ਦੇ ਵਿੱਚ ਜੇ ਕੋਈ ਕਿਤੇ ਨਾ ਕਿਤੇ ਮੋੜ ਤੇ ਇਸ ਤਰ੍ਹਾਂ ਦਾ ਅਵਸਥਾ ਆ ਜਾਏ, ਬਈ ਦੁੱਖ ਸੁੱਖ ਆ ਜਾਏ, ਉਹਦੀਆਂ ਲਹਿਰਾਂ ਦੇ ਨਾਲ ਭਾਵੇਂ ਤੂੰ ਪਛਾੜਿਆ ਜਾਏ ਪਰ ਤੂੰ ਪ੍ਰੀਤ ਨਾ ਤੋੜੀ ਆਪਣੇ ਵਾਹਿਗੁਰੂ ਨਾਲ। ਕਹਿੰਦੇ ਜਲ ਮਹਿ ਪਾਣੀ ਦੇ ਵਿੱਚ ਜੀ ਉਪਾਇਕ ਹੈ, ਬਿਨ ਜਲ ਮਰਨ ਤਨੇ। ਕਹਿੰਦੇ ਜਾਂ ਫਿਰ ਉਹਨਾਂ ਜੀਵਾਂ ਵਰਗੀ ਪ੍ਰੀਤ ਕਰ ਜਿਹੜੇ ਜੀਵ ਪਾਣੀ ਦੇ ਵਿੱਚ ਰਹਿੰਦੇ ਨੇ, ਔਰ ਪਾਣੀ ਦੇ ਵਿੱਚ ਰਹਿੰਦਿਆਂ ਉਹ ਪਾਣੀ ਨਾਲ ਜਿਉਂਦੇ ਨੇ, ਜੇ ਪਾਣੀ ਤੋਂ ਵੱਖਰੇ ਹੋਣ ਤੇ ਉਹਨਾਂ ਦੀ ਮੌਤ ਹੁੰਦੀ ਹੈ। ਐ ਗੁਰੂ ਕੇ ਸਿਖਾ, ਤੇਰਾ ਜੀਵਨ ਨਿਤ ਨੇਮ ਦੇ ਨਾਲ ਇਸ ਤਰ੍ਹਾਂ ਹੋਵੇ, ਜੇ ਨਿਤ ਨੇਮ ਹੈ ਤੇ ਤੂੰ ਜਿਉਂਦਾ ਦਿਸੇ, ਜੇ ਨਿਤ ਨੇਮ ਨਾ ਹੋਵੇ ਤੇ ਤੈਨੂੰ ਇੰਜ ਲੱਗੇ ਵੀ ਮੈਂ ਤੇ ਮਰ ਗਿਆ, ਮੇਰੀ ਤੇ ਤਾਕਤ ਸਰੀਰ ਦੀ ਖਤਮ ਹੋ ਗਈ ਅੰਦਰੋਂ, ਤੈਨੂੰ ਸਰੀਰ ਦੇ ਵਿਚ ਭਾਵੇਂ ਕੋਈ ਰੁਕਾਵਟ ਆਵੇ, ਕੁਝ ਵੀ ਹੋਵੇ, ਤੂੰ ਨਿਤਨੇਮ ਨਹੀਂ ਛੱਡਣਾ, ਇਹ ਕਮਲ ਦੀ ਪ੍ਰੀਤ ਕਰ। ਕਿਉਂਕਿ ਸਾਹਿਬ ਜੀ ਕਹਿੰਦੇ ਮਨ ਰੇ ਕਿਉਂ ਛੁੱਟੈ ਬਿਨ ਪਿਆਰ, ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਮਾਇਆ ਤੋਂ ਮਨੁੱਖ ਛੁੱਟ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦਾ। ਸਿਰਫ ਪਿਆਰ ਹੀ ਏ, ਉਹਦਾ ਪ੍ਰੇਮ ਹੈ ਜਿਹੜਾ ਸਾਰੇ ਅਵਗੁਣਾਂ ਤੋਂ ਮੁਕਤ ਕਰਦਾ ਹੈ। ਅਵਗੁਣ ਨਾ ਛੁੱਟਣ, ਪ੍ਰੇਮ ਵਿਚ ਰਹੀਏ ਲਗਾਤਾਰ, ਪ੍ਰੇਮ ਮੁਦਰਾ ਬਣਾਈਏ ਪ੍ਰੇਮ ਦੀ ਲਗਾਤਾਰ, ਅੰਦਰ ਸ਼ਾਂਤ ਚਿੱਤ, ਪ੍ਰੇਮ ਇਕਾਗਰ ਚਿੱਤ, ਤਾਂ ਫਿਰ ਉਸ ਪਿਆਰ ਦੀ ਜਿਹੜੀ ਖਿੱਚ ਹੈ ਉਹ ਅੰਦਰੋਂ ਅਵਗੁਣਾਂ ਨੂੰ ਉਖਾੜ ਦਿੰਦੀ ਹੈ ਤੇ ਮਨ ਮਾਇਆ ਤੋਂ ਛੁੱਟ ਜਾਂਦਾ ਤੇ ਵਾਹਿਗੁਰੂ ਦੇ ਦਰ ਤੇ ਪਹੁੰਚ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ। ਤੂੰ ਪ੍ਰੇਮ ਦੁਆਰਾ ਇਕ ਵਾਰੀ ਮਾਇਆ ਤੋਂ ਛੁੱਟ ਕੇ ਵਾਹਿਗੁਰੂ ਦੇ ਦਰ ਦੇ ਅੰਦਰ ਤੂੰ ਪਹੁੰਚ ਜਾ ਤੇ ਜਿਹਦੇ ਦਰ ਦੇ ਵਿਚ, ਜਿਹਦੇ ਘਰ ਦੇ ਵਿਚ ਬਹੁਤ ਸਾਰੇ ਭੰਡਾਰ ਭਰੇ ਹੋਏ ਨੇ, ਇਹ ਰਹਾਉ ਦੀ ਤੋਕੇ। ਇਸ ਸ਼ਬਦ ਨੂੰ ਕੱਲ ਆਪਾਂ ਇਥੋਂ ਫਿਰ ਸ਼ੁਰੂ ਕਰਾਂਗੇ। ਸਤਿ ਜੀ ਕਿਰਪਾ ਕਰਨ ਆਪਣੇ ਦਰੋਂ ਕਰੋ, ਇਹ ਜਿੰਨੀਆਂ ਵਿਚਾਰਾਂ ਨੇ ਬਖਸ਼ਾਂ ਨੇ ਉਹ ਸਾਡੇ ਜੀਵਨ ਵਿਚ ਵਸਣ। ਆਪ ਜੀ ਬਖਸ਼ਿਸ਼ ਕਰੋ, ਭੁੱਲਾਂ ਚੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।